ਸਤਿਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਸਿੱਖਾਂ ਨੂੰ ਉਪਦੇਸ਼ ਬਖਸ਼ਦੇ ਹਨ। ਐ ਗੁਰੂ ਕੇ ਸਿੱਖੋ, ਗੁਰੂ ਘਰ ਵਿੱਚ ਸੇਵਾ ਕਰਨ ਤੋਂ ਪਹਿਲਾਂ ਆਪਣਾ ਆਪਾ ਮੁਕਾਓ। ਜੀਵਤ ਭਾਵ ਕਰਕੇ ਆਪਣੇ ਆਪੇ ਨੂੰ ਮਾਰ ਕੇ ਮੁਰਦੇ ਦੇ ਮਨਿੰਦ ਹੋ ਕੇ ਗੁਰੂ ਕੀ ਸੇਵਾ ਕਮਾਓ। ਐਸੀ ਸੇਵਾ ਕੀਤਿਆਂ ਇਹ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ ਔਰ ਜਨਮ ਮਰਨ ਤੋਂ ਰਹਿਤ ਅਵਸਥਾ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਬਚਨ ਗੁਰੂ ਕੇ ਸਿੱਖ ਸੁਣਦੇ ਹਨ, ਸੁਣ ਕੇ ਮੰਨਦੇ ਹਨ ਤੇ ਮੰਨ ਕੇ ਉਹਦੀ ਕਮਾਈ ਕਰਦੇ ਹਨ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ 12 ਰਾਸਾਂ ਵਿੱਚ 6 ਰੁੱਤਾਂ ਵਿੱਚ ਔਰ 2 ਐਨਾਂ ਵਿੱਚ ਲਿਖਿਆ ਹੋਇਆ। ਕੱਲ੍ਹ ਦੂਜੀ ਰਾਸ ਸਮਾਪਤ ਹੋਈ ਸੀ ਔਰ ਤੀਸਰੀ ਰਾਸ ਦੀ ਆਰੰਭਤਾ ਹੋਈ ਹੈ। ਤੀਸਰੀ ਰਾਸ ਦੀ ਆਰੰਭਤਾ ਤੋਂ ਪਹਿਲਾਂ ਮਹਾਂਕਵੀ ਜੀ ਨੇ ਇਸ਼ਟ ਦੇਵ ਦਾ ਮੰਗਲ ਕੀਤਾ ਹੈ, ਅਕਾਲ ਪੁਰਖ ਜੀ ਦਾ। ਹੁਣ ਆਪਣੇ ਇਸ਼ਟ ਗੁਰੂ 10 ਪਾਤਸ਼ਾਹੀਆਂ ਦਾ ਮੰਗਲਾਚਰਨ ਕਰ ਰਹੇ ਨੇ। ਪ੍ਰਥਮ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮੰਗਲਾਚਰਨ ਹੈ। ਆਓ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੱਕ 10 ਪਾਤਸ਼ਾਹੀਆਂ ਦੇ ਮੰਗਲ ਸਰਵਣ ਕਰੀਏ। ਇਹ ਗੁਰੂ ਉਪਮਾ ਹੈ, ਇਹ ਗੁਰੂ ਕੀ ਉਸਤਤ ਹੈ। ਸਿੱਖ ਹਮੇਸ਼ਾ ਆਪਣੇ ਗੁਰੂ ਦੀ ਉਪਮਾ ਆਪਣੇ ਗੁਰੂ ਦੇ ਸਨਮੁਖ ਹੋ ਕੇ ਕਰੇ, ਤਦੇ ਗੁਰੂ ਕੇ ਸਿੱਖ ਤੇ ਗੁਰੂ ਦੀ ਦਇਆ ਤੇ ਗੁਰੂ ਦੀ ਕਰੁਣਾ ਵਰਤਦੀ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਣ ਨਿਮਿਤ ਸਮੂਹ ਮਾਈ ਪਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਕਬਿਤ ਮਿਟ ਕੈ ਬਿਕਾਰਨ ਤੇ ਸ਼ਰਨ ਭਰੀ ਜਨਿਤ।
ਕਬਿਤ ਹੈ, ਕਬਿਤ ਛੰਦ ਦਾ ਹੀ ਇੱਕ ਪ੍ਰਕਾਰ। ਕਬਿਤ ਲਿਖ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਵਿੱਚ ਮੰਗਲ ਕਰਦੇ ਨੇ ਮਾਂ ਕਵੀ ਜੀ। ਕਹਿੰਦੇ ਮਿਟ ਕੈ ਬਿਕਾਰਨ ਤੇ ਸ਼ਰਨ ਭਰੀ ਜਨਿਤ। ਹੈ ਗੁਰੂ ਕਿਆ ਸਿੱਖਾ, ਆਪਣੇ ਹਿਰਦੇ ਚੋਂ ਵਿਕਾਰਾਂ ਨੂੰ ਮਿਟਾ ਕੇ, ਵਿਕਾਰਾਂ ਦਾ ਤਿਆਗ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸ਼ਰਨ ਚ ਨੇਤੀ ਪੈਣਾ ਕਰ। ਰੋਜ਼ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆਵਣਾ ਕਰ।
ਨਾਮ ਕੇ ਉਚਾਰਨ ਤੇ ਮੋਹ ਜਾਤ ਘਟ ਕੈ।
ਜਦੋਂ ਤੂੰ ਗੁਰੂ ਨਾਨਕ ਸਾਹਿਬ ਦਾ ਨਾਮ ਉਚਾਰੇਗਾ ਨਾ ਆਪਣੀ ਰਸਨਾ ਤੋਂ, ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਾਮ ਜਪੇਗਾ, ਵਾਹਿਗੁਰੂ ਵਾਹਿਗੁਰੂ ਕਹੇਗਾ, ਤਾਂ ਤੇਰੇ ਹਿਰਦੇ ਚ ਮੋਹ ਘਟ ਜਾਏਗਾ। ਮੋਹ ਜਾਤ ਘਟ ਕੈ, ਜਿਹੜਾ ਮੋਹ ਹੈ ਨਾ ਇਹੀ ਸਾਰੇ ਵਿਕਾਰਾਂ ਦਾ ਰਾਜ ਹੈ। ਮੋਹ ਸਾਰੇ ਵਿਕਾਰਾਂ ਦਾ ਰਾਜ ਹੈ, ਬਾਕੀ ਜਿੰਨੇ ਵਿਕਾਰ ਨੇ ਉਹ ਮੋਹ ਦੇ ਅਧੀਨ ਹਨ। ਤੋ ਪਾਤਸ਼ਾਹ ਕਹਿੰਦੇ, ਮਾਂ ਕਵੀ ਜੀ ਕਹਿੰਦੇ ਕਿ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦਾ ਜਾਪ ਜਪੋਗੇ ਤਾਂ ਤੁਹਾਡੇ ਹਿਰਦੇ ਚੋਂ ਮੋਹ ਘਟ ਜਾਏਗਾ, ਪਦਾਰਥਾਂ ਦੀ ਜਿਹੜੀ ਪਕੜ ਹੈ, ਮਮਤਾ ਹੈ, ਉਹ ਘਟ ਜਾਵੇਗੀ।
ਘਟ ਕੈ ਮਜਾਰ ਧਿਆਨ ਧਾਰਨ ਤੇ ਪਾਰ ਹੋਏ।
ਐ ਗੁਰਮੁਖੋ, ਜਦੋਂ ਤੁਸੀਂ ਆਪਣੇ ਘਟ ਵਿੱਚ ਆਪਣੇ ਹਿਰਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰੋਗੇ, ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਜਦੋਂ ਤੁਸੀਂ ਆਪਣੇ ਹਿਰਦੇ ਚ ਧਾਰਨ ਕਰੋਗੇ ਤਾਂ ਇਸ ਭਾਵ ਸਾਗਰ ਤੋਂ ਪਾਰ ਉਤਰੋਗੇ। ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰੋਗੇ ਆਪਣੇ ਹਿਰਦੇ ਵਿੱਚ ਤਾਂ ਇਸ ਭਾਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਪਾਰ ਉਤਰੋਗੇ। ਏਡੀ ਵੱਡੀ ਦਾਤ ਹੈ ਗੁਰੂ ਨਾਨਕ ਸਾਹਿਬ ਦਾ ਨਾਮ। ਨਾਮ ਦਾ ਹੀ ਧਿਆਨ ਹਿਰਦੇ ਚ ਧਾਰਦਿਆਂ ਇਸ ਭਵ ਸਾਗਰ ਤੋਂ ਪਾਰ ਉਤਰੋਗੇ।
ਮਨ ਟਿਕ ਜਾਏ ਬੇਸ਼ਿਆਨ ਤੇ ਉਲਟ ਕੈ।
ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰੋਗੇ ਹਿਰਦੇ ਵਿੱਚ ਤਾਂ ਤੁਹਾਡਾ ਮਨ ਟਿਕ ਜਾਏਗਾ ਔਰ ਵਿਸ਼ੇ ਵਿਕਾਰਾਂ ਤੋਂ ਉਲਟ ਜਾਏਗਾ ਮਨ। ਇਹ ਮਨ ਵਿਕਾਰਾਂ ਵੱਲ ਨਹੀਂ ਭੱਜੇਗਾ, ਇਹ ਮਨ ਵਿਕਾਰਾਂ ਵਿੱਚ ਖਚਤ ਨਹੀਂ ਹੋਵੇਗਾ, ਇਹ ਵਿਕਾਰਾਂ ਤੋਂ ਉਲਟ ਕੇ ਟਿਕ ਜਾਏਗਾ ਜਦੋਂ ਤੁਸੀਂ ਆਪਣੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਮੂਰਤ ਨੂੰ ਵਸਾਓਗੇ।
ਲਟਕੈ ਨਾ ਸਿਰ ਤਰਵਾਇਓ ਹੈ ਗਰਭ ਵੀ।
ਆਹਾ, ਕਹਿੰਦੇ ਫੇਰ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦਾ ਜਾਪ ਜਪੋਗੇ, ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰੋਗੇ, ਤੇ ਗਰਭ ਜੋਨੀਆਂ ਦੇ ਵਿੱਚ ਪੁੱਠੇ ਨਹੀਂ ਲਟਕੋਗੇ। ਗਰਭਾਸ਼ਿਆਂ ਵਿੱਚ ਪੁੱਠਾ ਲਟਕਣਾ ਪੈਂਦਾ ਨਾ, ਬੜੀ ਭਿਆਨਕ ਦਸ਼ਾ ਹੁੰਦੀ ਆ ਉਸ ਵੇਲੇ ਜੀਵ ਦੀ। ਮੁੱਖ ਤਲੈ ਪੈਰ ਉੱਪਰ ਉਹ ਵਸੰਦੋ ਕੁਹੱਥੜੈ ਥਾਏ, ਇਹੋ ਜੀ ਭਿਆਨਕ ਥਾਂ ਤੇ ਵਾਸਾ ਹੁੰਦਾ। ਉਰਦ ਮੁੱਖ ਇਹੋ ਜੀ ਅਵਸਥਾ ਦੇ ਵਿੱਚ ਭਿਆਨਕ ਪੀੜਾ ਹੈ। ਮਹਾਰਾਜ ਜੀ ਕਹਿੰਦੇ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰੋਗੇ, ਗੁਰੂ ਨਾਨਕ ਸਾਹਿਬ ਦਾ ਜਾਪ ਜਪੋਗੇ, ਤਾਂ ਫਿਰ ਗਰਭਾਸ਼ਿਆਂ ਵਿੱਚ ਪੁੱਠੇ ਨਹੀਂ ਲਟਕੋਗੇ। ਗੁਰਬਾਣੀ ਦਾ ਵੀ ਮਾਂ ਵਾਕ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਧ ਹੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਸੁਣਿਆ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਉਹ ਮੁੜ ਕੇ ਗਰਭਾਸ਼ਿਆਂ ਵਿੱਚ ਗਰਭ ਜੂਨੀਆਂ ਚ ਨਹੀਂ ਆਉਂਦੇ।
ਪਰਿਓ ਬਸ ਸਦਾ ਬਹੁ ਬੰਧਨ ਵਿਕਟ ਕੈ।
ਖਾਲਸਾ ਜੀ, ਜਿਹੜਾ ਜੀਵ ਹੈ, ਅਸੀਂ ਸਾਰੇ ਜੀਵ ਹਾਂ, ਕਈ ਪ੍ਰਕਾਰ ਦੇ ਬੰਧਨਾਂ ਦੇ ਵਸ ਵਿੱਚ ਹਾਂ। ਜਨਮ ਜਨਮਾਂਤਰਾਂ ਦੇ ਕਰਮਾਂ ਦੇ ਬੰਧਨ ਸਾਨੂੰ ਪਏ ਹੋਏ ਨੇ। ਇਹ ਸਾਰੇ ਬੰਧਨ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ ਹੀ ਕੱਟੇ ਜਾਂਦੇ ਹਨ। ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਧਾਰਿਆਂ ਇਹ ਬੰਧਨ ਕੱਟੇ ਜਾਂਦੇ ਹਨ।
ਕੱਟ ਕੈਸੇ ਦੇਹ ਮੁਖ ਐਸੇ ਗੁਰੂ ਨਾਨਕ ਜੀ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਐਸੇ ਨੇ ਕਿ ਸਾਡੇ ਬੰਧਨਾਂ ਨੂੰ ਕੱਟ ਕੇ ਸਾਨੂੰ ਮੁਕਤੀ ਦੇਣ ਵਾਲੇ ਹਨ। ਬੰਧਨਾਂ ਨੂੰ ਕੱਟ ਕੇ ਮੁਕਤੀ ਦਾ ਦਾਨ ਦੇਣ ਵਾਲੇ ਨੇ, ਐਸੇ ਦਿਆਲੂ ਨੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ, ਐਸੇ ਜੋ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਹਨ।
ਬੰਦ ਹੋ ਪਦਾਰ ਬਿੰਦ ਇੰਦਰੀਆਂ ਸਿਮਟ ਕੈ।
ਮੈਂ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਰੋਕ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਵੰਦਨਾ ਕਰਦਾ, ਐਸੇ ਗੁਰੂ ਨਾਨਕ ਸਾਹਿਬ ਨੂੰ ਪ੍ਰਣਾਮ ਕਰਦਾ ਹਾਂ, ਨਮਸਕਾਰ ਕਰਦਾ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਕਾਬੂ ਕਰਕੇ। ਇੰਦਰਨ ਸਿਮਟ ਕੈ, ਇੰਦਰੀਆਂ ਨੂੰ ਸਿਮਟ ਕੇ, ਯਾਨੀ ਕਿ ਇੰਦਰੀਆਂ ਤੇ ਕਾਬੂ ਪਾ ਕੇ, ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਵੰਦਨਾ ਕਰਦਾ ਹਾਂ, ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕਰਦਾ ਹਾਂ।
ਦੋਹਰਾ ਕੰਧ ਆਨੰਦ ਬਿਲੰਦ ਕੇ ਸ੍ਰੀ ਗੁਰ ਅੰਗਦ ਚੰਦ।
ਹੁਣ ਦੂਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਬਾਬਾ ਫੇਰੂ ਮੱਲ ਸਾਹਿਬ ਜੀ ਦੇ ਸਪੁੱਤਰ, ਤ੍ਰੇਹਣ ਕੁਲ ਸਿਰਮੋਰ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਮੰਗਲ ਕਰਦੇ ਨੇ। ਕੰਧ ਆਨੰਦ ਬਿਲੰਦ ਕੇ, ਆਹਾ, ਆਨੰਦ ਦਾ ਮੂਲ ਨੇ ਗੁਰੂ ਅੰਗਦ ਦੇਵ ਸਾਹਿਬ। ਬਿਲੰਦ ਕਹਿੰਦੇ ਨੇ ਵੱਡੇ ਆਨੰਦ ਦਾ ਕੰਧ ਮੂਲ ਨੇ। ਸ੍ਰੀ ਗੁਰੂ ਅੰਗਦ ਚੰਦ, ਇਉਂ ਕਹਿ ਲੋ ਕਿ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਚੰਦਰਮਾ ਦੇ ਸਮਾਨ ਹਨ, ਬੜੇ ਮਿੱਠੇ ਪ੍ਰਕਾਸ਼ ਵਾਲੇ। ਜਿਵੇਂ ਚੰਦਰਮਾ ਦਾ ਪ੍ਰਕਾਸ਼ ਲੋ ਬੜੀ ਮਿੱਠੀ ਮਿੱਠੀ ਹੁੰਦੀ ਹੈ ਨਾ, ਏਦਾਂ ਗੁਰੂ ਅੰਗਦ ਦੇਵ ਸਾਹਿਬ ਜੀ ਮਿੱਠੇ ਮਿੱਠੇ ਪ੍ਰਕਾਸ਼ ਵਾਲੇ ਨੇ, ਚੰਦਰਮਾ ਦੇ ਸਮਾਨ ਹਨ।
ਚੰਦਨ ਸਮ ਦੁਖ ਕਾਮ ਕੋ ਬੰਦੋ ਬਿਘਨ ਨਿਕੰਦ।
ਫਿਰ ਇਉਂ ਕਹਿ ਲੋ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਚੰਦਰਮਾ ਵਾਂਗੂ ਸ਼ੀਤਲ, ਜਿਵੇਂ ਚੰਦਰਮਾ ਲਾਈਏ, ਚੰਦਨ ਹੁੰਦਾ ਨਾ, ਉਹ ਘਸ ਕੇ ਮੱਥੇ ਤੇ ਲਾਈਏ ਤੇ ਮੱਥਾ ਠੰਡਾ ਹੋ ਜਾਂਦਾ, ਚੰਦਨ ਦੇ ਵਿੱਚ ਤਸੀਰ ਠੰਡੀ ਹੁੰਦੀ, ਮੱਥੇ ਤੇ ਲਾਈਏ ਮੱਥਾ ਠੰਡਾ ਹੋ ਜਾਂਦਾ, ਤਪਸ਼ ਮਿਟ ਜਾਂਦੀ ਹੈ। ਕਹਿੰਦੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਚੰਦਨ ਦੇ ਸਮਾਨ ਆਪਣੇ ਸੇਵਕਾਂ ਦੇ ਅੰਦਰੋਂ ਤਪਸ਼ ਮਿਟਾਉਣ ਵਾਲੇ ਹਨ। ਦੁੱਖ ਘਾਮ ਕੋ, ਜਾਂ ਇਉਂ ਕਹਿ ਲਓ ਜਿਹੜੀ ਦੁੱਖਾਂ ਦੀ ਤਪਸ਼ ਹੈ, ਉਹਦੇ ਵਾਸਤੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਬੱਦਲ ਦੇ ਰੂਪ ਵਿੱਚ ਵਰਸਦੇ ਹਨ। ਐਸੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਤੇ ਮੈਂ ਵੰਦਨਾ ਕਰਦਾ ਹਾਂ ਔਰ ਬੇਨਤੀ ਕਰਦਾ, ਮਹਾਰਾਜ ਮੇਰੇ ਬਿਘਨਾਂ ਨੂੰ ਦੂਰ ਕਰੋ। ਬੰਦੋ ਬਿਘਨ ਨਿਕੰਦ, ਜਿਨ੍ਹਾਂ ਨੂੰ ਵੰਦਨਾ ਕੀਤਿਆਂ ਹੀ ਬਿਘਨ ਦੂਰ ਹੋ ਜਾਂਦੇ ਨੇ, ਉਹ ਬਿਘਨ ਕੱਟ ਦੇਣ ਵਾਲੇ ਹਨ।
ਦੋਹਰਾ ਮਾਰ ਹੰਕਾਰ ਜੋ ਡਸਤ ਨਿਤ ਤਾਹੇ ਸਹਾਇਕ ਮਾਰ।
ਹੁਣ ਤੀਸਰੀ ਪਾਤਸ਼ਾਹੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਮੰਗਲ ਕਰਦੇ। ਮਾਰ ਹੰਕਾਰ ਜੋ ਡਸਤ ਨਿਤ, ਮਾਰ ਨਾਮ ਹੁੰਦਾ ਸੱਪ ਦਾ। ਕਹਿੰਦੇ ਜਿਹੜਾ ਹੰਕਾਰ ਹੈ ਨਾ, ਇਹ ਸੱਪ ਵਾਂਗੂ ਡੰਗਦਾ ਰੋਜ਼। ਜਿਵੇਂ ਸੱਪ ਨਹੀਂ ਫਨ ਚੁੱਕ ਕੇ ਡੰਗਦਾ, ਏਦਾਂ ਹੰਕਾਰ ਫਰੀਅਰ ਨਾਗ ਵਾਂਗੂ, ਉੱਡਣੇ ਸੱਪ ਵਾਂਗੂ ਰੋਜ਼ ਹੀ ਡੰਗਦਾ ਜੀਵ ਨੂੰ। ਬਦੋ ਬਦੀ ਆ ਜਾਂਦਾ, ਬਦੋ ਬਦੀ ਸਿਰ ਚੁੱਕ ਕੇ ਡੰਗ ਲੈਂਦਾ। ਫਿਰ ਇਹ ਇਕੱਲਾ ਹੰਕਾਰ ਥੋੜ੍ਹੀ ਆ ਵੀ ਇਕੱਲਾ ਸੱਪ, ਇਹਦੀ ਸਹਾਇਤਾ ਕਰਨ ਵਾਲਾ ਹੋਰ ਵੀ ਹੈ ਇੱਕ ਮਲੇਛ। ਹੰਕਾਰ ਦੀ ਸਹਾਇਤਾ ਕਰਨ ਵਾਲਾ ਇਹਦਾ ਸਹਾਇਕ ਇੱਕ ਹੋਰ ਵੀ ਹੈ, ਉਹ ਕਿਹੜਾ? ਤਾਹੇ ਸਹਾਇਕ ਮਾਰ। ਮਾਰ ਦਾ ਅਰਥ ਖਾਲਸਾ ਜੀ ਕਾਮ ਵੀ ਹੁੰਦਾ। ਕਹਿੰਦੇ ਹੰਕਾਰ ਰੂਪੀ ਸੱਪ ਡੰਗਦਾ ਰੋਜ਼, ਔਰ ਉਹਦੀ ਸਹਾਇਤਾ ਨਾਲ ਕਰਦਾ ਕਾਮ। ਉਧਰੋਂ ਹੰਕਾਰ ਡੰਗਦਾ, ਉਧਰੋਂ ਕਾਮ ਆ ਕੇ ਘੇਰ ਲੈਂਦਾ। ਇਹ ਦੋਵੇਂ ਇੱਕ ਦੂਜੇ ਦੇ ਨਾਲ ਮਿਲੇ ਜੁਲੇ ਹੋਏ ਨੇ। ਤੋ ਨਾਲ ਸਹਾਇਤਾ ਜਿਹੜਾ ਉਹ ਕਾਮ ਵੀ ਕਰਦਾ, ਸਹਾਇਕ ਹੋ ਕੇ ਉਹ ਮਦਦ ਕਰਦਾ। ਉਧਰੋਂ ਹੰਕਾਰ ਡੰਗਦਾ, ਉਧਰੋਂ ਕਾਮ ਆ ਕੇ ਡੰਗ ਲੈਂਦਾ ਹੈ।
ਮਾਰ ਸਚਹਿ ਸ਼੍ਰੀ ਅਮਰ ਪਜ, ਨਿਤ ਜੇ ਬਿਨਾਸ਼ ਮਾਰ।
ਐ ਗੁਰੂ ਕੇ ਸਿੱਖੋ, ਜੇ ਤੁਸੀਂ ਚਾਹੁੰਦੇ ਹੋ ਕਿ ਹੰਕਾਰ ਰੂਪੀ ਸੱਪ ਤੇ ਕਾਮ ਨੂੰ ਮਾਰਨਾ ਚਾਹੁੰਦੇ ਜੇ, ਤਾਂ ਫਿਰ ਇੱਕੋ ਇੱਕ ਤਰੀਕਾ ਹੈ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਭਜਨ ਕਰੋ। ਨਿਤ ਜਿਵੇਂ ਜਿਵੇਂ ਗੁਰੂ ਅਮਰਦਾਸ ਸਾਹਿਬ ਦਾ ਭਜਨ ਕਰੋਗੇ, ਹੰਕਾਰ ਵੀ ਮਰ ਜਾਏਗਾ, ਕਾਮ ਵੀ ਮਰ ਕੇ ਸਵਾਹ ਹੋ ਜਾਏਗਾ। ਮਾਰ ਸਚਹਿ, ਜੇ ਤੁਸੀਂ ਮਾਰਨਾ ਚਾਹੁੰਦੇ ਇਹਨਾਂ ਨੂੰ, ਸ੍ਰੀ ਅਮਰ ਭਜ ਨਿਤ, ਨੇਤੀ ਗੁਰੂ ਅਮਰਦਾਸ ਸਾਹਿਬ ਦਾ ਭਜਨ ਕਰੋ। ਜੇ ਬਿਨਾਂ ਸ਼ੁਮਾਰ, ਕਹਿੰਦੇ ਗਿਣਤੀਆਂ ਮਿਣਤੀਆਂ ਕਰਕੇ ਨਹੀਂ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਬੇਸ਼ੁਮਾਰ ਨੇ, ਤੇ ਵਾਰ ਵਾਰ ਉਹਨਾਂ ਦਾ ਭਜਨ ਕਰੋ, ਵਾਰ ਵਾਰ ਉਹਨਾਂ ਨੂੰ ਧਿਆਵੋ। ਜੇ ਕਾਮ ਤੇ ਕ੍ਰੋਧ ਰੂਪੀ ਸੱਪ ਨੂੰ ਮਾਰਨਾ ਚਾਹੁੰਦੇ ਹੋ, ਆਪਣੇ ਹਿਰਦੇ ਚ ਹੰਕਾਰ ਨੂੰ ਮਾਰਨਾ ਚਾਹੁੰਦੇ ਹੋ, ਵੇਖੋ ਕਿੱਥੇ ਸੀ ਗੁਰੂ ਅਮਰਦਾਸ ਸਾਹਿਬ ਦਾ ਇਤਿਹਾਸ ਪੜ੍ਹੀਏ, ਸੁਣੀਏ। ਪਿੱਛੇ ਕਥਾ ਸੁਣੀ ਆ ਨਾ ਆਪਾਂ, 22 ਸਾਲ ਸੱਚੀ ਸਰਕਾਰ ਨੇ ਪਾਣੀ ਢੋਇਆ ਕੁੜਮਾਂ ਦੇ ਘਰ ਆ ਕੇ। ਬੜੇ ਲੋਕਾਂ ਨੇ ਬਹੁਤ ਗੱਲਾਂ ਕਹੀਆਂ, ਪਰ ਕਦੇ ਕਿਤੇ ਹੰਕਾਰ ਆਇਆ ਕੋਈ ਹਉਮੈ ਆਈ? ਕੈਸੀ ਬਨਿਮਰਤਾ ਮਹਾਰਾਜ ਜੀ ਦੇ ਅੰਦਰ। ਕਹਿੰਦੇ ਜਦੋਂ ਗੁਰੂ ਅਮਰਦਾਸ ਸਾਹਿਬ ਦਾ ਭਜਨ ਕਰੋਗੇ, ਤੁਹਾਡੇ ਅੰਦਰੋਂ ਹੰਕਾਰ ਰੂਪੀ ਸੱਪ ਮਰ ਜਾਏਗਾ, ਇਹਦਾ ਨਾਸ਼ ਹੋ ਜਾਏਗਾ। ਜਦੋਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦਾ ਭਜਨ ਕਰੋਗੇ, ਐਸੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੇਰੀ ਪ੍ਰਣਾਮ ਹੈ, ਵੰਦਨਾ ਹੈ।
ਦੋਹਰਾ ਰਾਮਦਾਸ ਸ਼੍ਰੀ ਸਤਿਗੁਰੂ ਰੂਪ ਏਕ ਸ਼੍ਰੀ ਰਾਮ।
ਕਹਿੰਦੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਾਤਸ਼ਾਹ, ਚੌਥੇ ਪਾਤਸ਼ਾਹ ਦਾ ਮੰਗਲ ਕਰਦੇ। ਕਹਿੰਦੇ ਇੱਕੋ ਰੂਪ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਗੁਰੂ ਰਾਮਦਾਸ ਸਾਹਿਬ, ਰਮਿਆ ਹੋਇਆ ਰਾਮ ਔਰ ਗੁਰੂ ਰਾਮਦਾਸ ਇੱਕੋ ਹੀ ਨੇ, ਦੋਨਾਂ ਚ ਕੋਈ ਭੇਦ ਨਹੀਂ ਹੈ, ਕੋਈ ਵੀ ਫਰਕ ਨਹੀਂ ਹੈ।
ਰਾਮ ਪ੍ਰਾਤ ਹੋਇਆ ਰਿਪਹਤੇ ਨਮੋ ਚਰਨ ਅਭਿਰਾਮ।
ਕਹਿੰਦੇ ਦੁਆਪਰ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ ਹੋਏ ਨਾ, ਉਹਨਾਂ ਦੀ ਸਹਾਇਤਾ ਕਰਕੇ ਜਿਸ ਅਕਾਲ ਪੁਰਖ ਨੇ ਰਾਵਣ ਵਰਗੇ ਮਲੇਛਾਂ ਨੂੰ ਮਾਰਿਆ, ਕਹਿੰਦੇ ਜਿਸ ਅਕਾਲ ਪੁਰਖ ਜੀ ਨੇ ਸ਼੍ਰੀ ਰਾਮ ਚੰਦਰ ਜੀ ਦੀ ਸਹਾਇਤਾ ਕੀਤੀ, ਉਹੀ ਅਕਾਲ ਪੁਰਖ ਗੁਰੂ ਰਾਮਦਾਸ ਸਾਹਿਬ ਜੀ ਰੂਪ ਹੋ ਕੇ ਸੰਸਾਰ ਚ ਪ੍ਰਗਟ ਹੋਏ।
ਸਤਿ ਸ੍ਰੀ ਅਕਾਲ।
ਮਹਾਰਾਜ ਗੁਰੂ ਕਲਗੀਧਰ ਜੀ ਨੇ ਚੰਡੀ ਦੀ ਵਾਰ ਚ ਬਚਨ ਲਿਖੇ ਨੇ ਕਿ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਹੇ ਵਾਹਿਗੁਰੂ, ਤੇਰੇ ਕੋਲੋਂ ਹੀ ਬਲ ਲੈ ਕੇ ਭਗਵਾਨ ਰਾਮ ਚੰਦਰ ਜੀ ਮਹਾਰਾਜ ਜੀ ਨੇ ਰਾਵਣ ਨੂੰ ਮਾਰਿਆ, ਹੇ ਅਕਾਲ ਪੁਰਖ ਜੀ ਤੁਹਾਡੇ ਕੋਲੋਂ ਹੀ ਬਲ ਲੈ ਕੇ ਭਗਵਾਨ ਕ੍ਰਿਸ਼ਨ ਜੀ ਨੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਮਾਰਿਆ। ਉਹ ਅਕਾਲ ਪੁਰਖ ਜੀ ਹੀ ਗੁਰੂ ਰਾਮਦਾਸ ਰੂਪ ਹੋ ਕੇ ਇਹ ਸੰਸਾਰ ਵਿੱਚ ਪ੍ਰਗਟ ਹੋਏ। ਐਸੇ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਉੱਤੇ ਮੇਰੀ ਵੰਦਨਾ ਹੈ, ਨਮਸਕਾਰ ਹੈ।
ਦੋਹਰਾ ਅਰਜਨ ਸਰ ਸੇਵਕ ਜਿਨ ਬਿਦਤ ਸੋ ਜਸ ਅਰਜਨ।
ਆਹਾ, ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਮੰਗਲ ਕਰਦੇ। ਮਹਾਂ ਕਵੀ ਜੀ ਕਵਿਤਾ ਵੀ ਕਮਾਲ ਦੀ ਰਚਦੇ ਜਦੋਂ ਮੰਗਲ ਰਚਦੇ ਨੇ। ਅਰਜਨ ਸਰ ਸੇਵਕ ਜਿਨ, ਕਹਿੰਦੇ ਦੁਆਪਰ ਯੁਗ ਦਾ ਬੜਾ ਯੋਧਾ ਹੋਇਆ ਅਰਜਨ, ਜਿਹਦੇ ਵਰਗੇ ਤੀਰ ਨੀ ਕੋਈ ਚਲਾ ਸਕਦਾ। ਕੋਈ ਤੀਰ ਅੰਦਾਜ਼ ਹੋਵੇ, ਕਹਿੰਦੇ ਅਰਜਨ ਥੋੜੀ ਆ ਤੂੰ, ਯਾਨੀ ਕਿ ਅਰਜਨ ਵਰਗਾ ਤੀਰ ਅੰਦਾਜ਼ ਕੌਣ? ਕਹਿੰਦੇ ਜਿਵੇਂ ਅਰਜਨ ਦਾ ਤੀਰ ਹੁੰਦਾ ਤੇ ਨਿਸ਼ਾਨੇ ਨੂੰ ਵਿੰਨਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਹੀ ਤੀਰਾਂ ਵਾਂਗੂ ਨੇ, ਜਿਹੜਾ ਬਚਨ ਕਰ ਦਿੰਦੇ ਨੇ ਉਹ ਨਿਸ਼ਫਲ ਨੀ ਜਾਂਦਾ। ਅਰਜਨ ਸਰ ਸੇ ਵਾਕ ਜਿਨ, ਅਰਜਨ ਦੇ ਤੀਰਾਂ ਵਰਗੇ ਵਾਕ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਜਿਹੜਾ ਵਰ ਦੇ ਦਿੰਦੇ, ਜਿਹੜਾ ਬਚਨ ਕਰ ਦਿੰਦੇ ਆਪਣੀ ਰਸਨਾ ਤੋਂ, ਉਹ ਬਚਨ ਤਤਕਾਲ ਉਸੇ ਵੇਲੇ ਪੂਰਾ ਹੋ ਜਾਂਦਾ।
ਸਤਿ ਸ੍ਰੀ ਅਕਾਲ।
ਫਿਰ ਕਹਿੰਦੇ ਬਿਦਤ ਸੁਜਸ ਅਰਜਨ, ਬਿਦਤ ਸੁਜਸ ਅਰਜਨ। ਅਰਜਨ ਦਾ ਮਤਲਬ ਹੁੰਦਾ ਖਾਲਸਾ ਜੀ, ਉਜਵਲ, ਚਿੱਟਾ। ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਦਾ ਜਿਹੜਾ ਸੁਜਸ ਹੈ ਉਹ ਉਜਲਾ ਹੋ ਕੇ, ਚਿੱਟਾ ਉਜਲਾ, ਜਿਹਦੇ ਚ ਕੋਈ ਦਾਗ ਨਹੀਂ ਹੈ, ਉਜਲਾ ਜਸ ਹੈ ਗੁਰੂ ਅਰਜਨ ਦੇਵ ਸਾਹਿਬ ਦਾ ਸਾਰੇ ਸੰਸਾਰ ਵਿੱਚ। ਹਾਂਜੀ,
ਅਰਜਨ ਦਾਸਨ ਕੀ ਸੁਨਤ, ਨਮੋ ਗੁਰੂ ਅਰਜਨ।
ਕਹਿੰਦੇ ਆਪਣਿਆਂ ਦਾਸ ਅਰਜਨ, ਹੁਣ ਇੱਥੇ ਤੀਜੀ ਵਾਰੀ ਅਰਜਨ ਦਾ ਮਤਲਬ ਹੈ ਅਰਜੋਈਆਂ, ਅਰਦਾਸਾਂ, ਆਪਣਿਆਂ ਦਾਸਾਂ ਦੀਆਂ ਅਰਜਾਂ ਸੁਣਦੇ ਨੇ ਗੁਰੂ ਅਰਜਨ ਦੇਵ ਸਾਹਿਬ। ਜਦ ਉਹਨਾਂ ਦੇ ਦਾਸ ਉਹਨਾਂ ਦੇ ਚਰਨਾਂ ਚ ਰਜੋਈ ਕਰਦੇ ਤੇ ਬੜੇ ਧਿਆਨ ਨਾਲ ਸੁਣਦੇ ਕਿ ਮੇਰਾ ਸੇਵਕ, ਮੇਰਾ ਦਾਸ ਮੇਰੇ ਅੱਗੇ ਅਰਦਾਸ ਕਰਦਾ, ਬੜੇ ਗੌਰ ਨਾਲ ਸੁਣਦੇ। ਇੱਕ ਗੱਲ ਚੇਤੇ ਰੱਖਿਓ, ਅਰਦਾਸ ਜਿਤਨੀ ਸੂਖਸ਼ਮ ਭਾਵ ਦੇ ਵਿੱਚ ਆ ਕੇ ਗੁਰੂ ਕਾ ਸਿੱਖ ਕਰਦਾ ਹੈ, ਸਤਿਗੁਰੂ ਜੀ ਉਸ ਸੂਖਸ਼ਮ ਭਾਵ ਨੂੰ ਸਮਝਦਿਆਂ ਕਈ ਗੁਣਾ ਵੱਧ ਸੂਖਸ਼ਮ ਰੂਪ ਹੋ ਕੇ ਸੁਣਦੇ। ਇਹ ਹੁਣ ਸਾਡੀ ਅਰਦਾਸ ਤੇ ਨਿਰਭਰ ਹੈ ਵੀ ਅਸੀਂ ਕਿਤਨਾ ਕੁ ਸੂਖਮ ਜਾ ਕੇ ਅਰਦਾਸ ਕਰਦੇ। ਜਿਹੜੀ ਅਰਦਾਸ ਜਿੰਨੀ ਵੱਧ ਸੂਖਮ ਭਾਵ ਚ ਹੁੰਦੀ ਹੈ ਨਾ, ਉਹ ਅਰਦਾਸ ਗੁਰੂ ਚਰਨਾਂ ਚ ਝੱਟ ਪ੍ਰਵਾਨ ਹੋ ਜਾਂਦੀ ਹੈ, ਉਹ ਆ ਜਾਵੇ ਕਰਨੀ, ਆਉਂਦੀ ਨਹੀਂ ਹੈ। ਤੋ ਸ਼ਬਦਾਂ ਰੂਪਾਂ ਕਰਕੇ ਤਾਂ ਅਸੀਂ ਕਰ ਲੈਂਦੇ ਹਾਂ, ਪਰ ਸੂਖਮ, ਕਹਿੰਦੇ ਮਹਾਰਾਜ ਜੀ ਆਪਣੇ ਦਾਸਾਂ ਦੀ ਅਰਦਾਸ ਬੜੇ ਗੌਰ ਨਾਲ ਸੁਣਦੇ, ਬੜੇ ਧਿਆਨ ਨਾਲ ਸੁਣਦੇ। ਅਰਜਨ ਦਾਸਨ ਕੀ ਸੁਨਤ, ਨਮੋ ਗੁਰੂ ਅਰਜਨ। ਕਹਿੰਦੇ ਐਸੇ ਗੁਰੂ ਅਰਜਨ ਦੇਵ ਸਾਹਿਬ ਨੂੰ ਮੇਰੀ ਨਮਸਕਾਰ ਹੈ, ਜਿਨ੍ਹਾਂ ਵਰਗਾ ਕੋਈ ਨਹੀਂ ਉਹਨਾਂ ਨੂੰ ਮੇਰੀ ਨਮਸਕਾਰ ਹੈ। ਤਰਨ ਗਗਨ ਨਾ ਵਖੰਡ ਮਹਿ, ਜੋਤ ਸਭ ਰੂਪੀ ਰਹੋ ਭਰ, ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਜਬ ਲੋ ਨਹੀਂ ਪਾਗਲ ਲਾਰੇ ਉਹਦਾ, ਤਬ ਲੋ ਪ੍ਰਮਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂਡਤ ਤੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਨੇ ਗੁਰੂ ਦੀਨ ਦਿਆਲ ਗੁਰੂ ਅਰਜਨ ਦੇਵ ਸਾਹਿਬ। ਜਗ ਔਰ ਨ ਯਹੈ ਮਹਾਤਮ, ਮੈਂ ਅਵਤਾਰਿਓ ਜਾਗਰ ਆਨ ਕੀਓ। ਤਿਨਕੇ ਦੁਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪਦਤ ਤੇ ਮਤ ਚੁੱਕ ਹਰੇ, ਮਨ ਭੇਦ ਬਭੇਦ ਨ ਜਾਣ ਬਿਓ। ਪਰ ਤਛ ਹਿਰਦੈ ਗੁਰ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਪਰ ਤਛ ਹਿਰਦੈ ਗੁਰ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਐਸੇ ਬ੍ਰਹਮ ਸਵਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮੇਰੀ ਨਮਸਕਾਰ ਹੈ, ਵੰਦਨਾ ਹੈ।
ਦੋਹਰਾ ਬਿੰਦ ਨੀਰ ਪਦ ਪਰਸ ਕੀ, ਪ੍ਰਾਪਤ ਮੁਖ ਅਰਬਿੰਦ।
ਹੁਣ ਛੇਵੇਂ ਪਾਤਸ਼ਾਹ ਮੀਰੀਆਂ ਪੀਰੀਆਂ ਦੇ ਮਾਲਕ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਬੰਦੀ ਛੋੜ ਸਤਿਗੁਰਾਂ ਦਾ, ਕੀ ਕਹਿੰਦੇ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਕਮਲ, ਉਹਨਾਂ ਚਰਨ ਸਪਰਸ਼ ਕੀਤੀ ਹੋਈ ਪਾਣੀ ਦੀ ਛੋਟੀ ਜੀ ਬੂੰਦ ਜਲ ਦੀ, ਬਿੰਦ ਨੀਰ, ਬਿੰਦ ਮਤਲਬ ਥੋੜਾ, ਬਿੰਦ ਕਹਿੰਦੇ ਥੋੜੇ ਨੂੰ, ਥੋੜਾ ਜਿਹਾ ਪਾਣੀ ਦੀ ਇੱਕ ਬੂੰਦ ਜਿਹੜੀ ਮਹਾਰਾਜ ਜੀ ਦੇ ਚਰਨਾਂ ਨਾਲ ਉਹ ਛੂਹ ਕੇ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਛੂਹੀ ਹੋਵੇ, ਥੋੜੀ ਜਿਹੀ ਜਲ ਦੀ ਬੂੰਦ, ਕਹਿੰਦੇ ਜਿਸ ਮੁੱਖ ਦੇ ਵਿੱਚ ਪੈ ਜਾਵੇ, ਜੇ ਕਿਸੇ ਸਿੱਖ ਦੇ ਮੁੱਖ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਛੂਹੀ ਹੋਈ, ਸਪਰਸ਼ ਹੋਈ, ਆਹਾ ਉਹ ਬੂੰਦ ਵੀ ਕਿਹੋ ਜਿਹੀ ਭਾਗਾਂ ਵਾਲੀ ਹੋਵੇਗੀ, ਉਹ ਅੰਮ੍ਰਿਤ ਵਰਗੀ, ਉਸ ਅੰਮ੍ਰਿਤ ਰੂਪੀ ਬੂੰਦ ਨੂੰ ਤਾਂ ਲੋਚਦੇ ਨੇ ਦੇਵਤੇ, ਕਹਿੰਦੇ ਐਸਾ ਅੰਮ੍ਰਿਤ ਤਾਂ ਸਾਡੇ ਕੋਲ ਵੀ ਨਹੀਂ, ਸਾਨੂੰ ਦੇਵਤੇ ਕਿਹਾ ਜਾਂਦਾ, ਕਹਿੰਦੇ ਉਹ ਬੂੰਦ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਨਾਲ ਛੂਹੀ ਹੋਈ, ਆਹ ਬੰਦੀ ਛੋੜ ਸਤਿਗੁਰਾਂ ਦੇ ਚਰਨਾਂ ਨਾਲ ਛੂਹੀ ਹੋਈ, ਜੇ ਕਿਸੇ ਸੇਵਕ ਦੇ ਮੁੱਖ ਦੇ ਵਿੱਚ ਪੈ ਜਾਵੇ,
ਬਿੰਦਕ ਵਿਖੇ ਨਿਹਾਲ ਕੀ ਸ਼੍ਰੀ ਗੁਰੂ ਹਰਗੋਬਿੰਦ,
ਜਿਹਦੇ ਮੁੱਖ ਵਿੱਚ ਪੈ ਗਈ, ਬਿੰਦਕ ਕਹੀਏ ਅੱਖ ਦੇ ਫੋਰ ਵਿੱਚ ਉਹਨੂੰ ਨਿਹਾਲ ਕਰਕੇ ਰੱਖ ਦਿੱਤਾ, ਗੁਰੂ ਹਰਗੋਬਿੰਦ ਸਾਹਿਬ ਨੇ ਕਿਰਤਾਰਥ ਕਰਕੇ ਰੱਖ ਦਿੱਤਾ।
ਸਤਿ ਸ੍ਰੀ ਅਕਾਲ।
ਬਿੰਦਕ ਵਿਖੇ ਨਿਹਾਲ ਕੀ ਹੈ, ਬਿੰਦਕ ਕਹਿੰਦੇ ਥੋੜੇ ਜੇ ਸਮੇਂ ਚ ਲਿਆਲ ਕਰ ਦਿੱਤਾ, ਜਿਹਦੇ ਮੁੱਖ ਚ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਨਾਲ ਛੂਹੀ ਜਲ ਦੀ ਬੂੰਦ ਵੀ ਪੈ ਗਈ ਨਾ, ਉਹ ਕਿਰਤਾਰਥ ਹੋ ਗਿਆ, ਉਹ ਲਿਆਲ ਹੋ ਗਿਆ, ਇੱਕ ਅੱਖ ਦੇ ਫੋਰ ਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਨੂੰ ਨਿਹਾਲ ਕਰ ਦਿੱਤਾ, ਕਿਰਤਾਰਥ ਕਰ ਦਿੱਤਾ। ਆਹ 52 ਰਾਜੇ ਜੂਆਂ ਪਈਆਂ ਹੋਈਆਂ, ਬੜੀ ਦੁਰਦਸ਼ਾ, ਖਾਣ ਨੂੰ ਕੁਝ ਨਾ ਮਿਲੇ, ਨਰਕਾਂ ਵਰਗੀ ਜ਼ਿੰਦਗੀ ਬਤੀਤ ਪਏ ਕਰਦੇ। ਛੇਵੇਂ ਪਾਤਸ਼ਾਹ ਤਰਸ ਕੀਤਾ, ਤਰਸ ਕਰਕੇ, ਦਇਆ ਕਰਕੇ 52 ਦੇ 52 ਰਾਜਿਆਂ ਨੂੰ ਅੱਖ ਦੇ ਫੋਰ ਚ ਮੁਕਤ ਕਰਕੇ ਬਾਹਰ ਲੈ ਆਏ ਨਾ, ਇਹ ਮਹਾਰਾਜ ਛੇਵੇਂ ਪਾਤਸ਼ਾਹੀ ਕਰ ਸਕਦੇ ਸਨ। ਤਦੇ ਗੁਰਦੇਵ ਨੂੰ ਕਿਹਾ ਗਿਆ ਦਾਤਾ ਬੰਦੀ ਛੋੜ, ਮਹਾਰਾਜ ਦਾਤਾ ਬੰਦੀ ਛੋੜ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾ ਕਮਲਾਂ ਤੇ ਪ੍ਰਣਾਮ ਹੈ, ਨਮਸਕਾਰ ਹੈ।
ਦੋਹਰਾ ਰਾਇ ਜਗਤ ਕੇ ਅਵਤਰੇ, ਸੁਖ ਉਪਜੇ ਭਜਨਾਏ।
ਹੁਣ ਸਤਵੇਂ ਪਾਤਸ਼ਾਹ ਸਿਮਰੋ ਸ਼੍ਰੀ ਹਰਿ ਰਾਏ, ਧੰਨ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ। ਹਾ ਹਾ, ਕੋਮਲਤਾ, ਕੋਮਲਤਾ ਵੀ ਮਨ ਦੇ ਵਿੱਚ ਲੋਚਦੀ ਹੈ ਵੀ ਮੈਂ ਵੀ ਇਤਨੀ ਕੋਮਲ ਨਹੀਂ ਜਿਤਨਾ ਕੋਮਲ ਹਿਰਦਾ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਦਾ ਹੈ। ਕਮਾਲ ਹੈ, ਫੁੱਲ ਟੁੱਟਣ ਤੇ ਵੀ ਹਿਰਦਾ ਮਾਯੂਸ ਹੋ ਜਾਂਦਾ, ਕਦੇ ਫੁੱਲ ਟੁੱਟਿਆਂ ਤੇ ਵੀ ਕਿਸੇ ਦਾ ਮਨ ਇਤਨਾ ਉਦਾਸ ਹੋ ਜਾਂਦਾ, ਇਤਨਾ ਕੋਮਲ ਹਿਰਦਾ, ਇਤਨੀ ਦਇਆ ਕਿ ਸ਼ਿਕਾਰ ਖੇਡਣ ਜਾਂਦੇ ਤੇ ਕਿਸੇ ਜਾਨਵਰ ਨੂੰ ਮਾਰਦੇ ਨਹੀਂ, ਜਿਉਂਦਾ ਪਕੜ ਕੇ ਲੈ ਕੇ ਆਉਂਦੇ, ਜ਼ਖਮੀ ਹੁੰਦਾ ਉਹਦਾ ਇਲਾਜ ਕਰਦੇ, ਮਲਮ ਪੱਟੀ ਕਰਦੇ, ਇਤਨੇ ਦਿਆਲੂ। ਬਲਿਆਰ ਜਾਈਏ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਤੋਂ, ਕੁਰਬਾਨ ਜਾਈਏ, ਮੰਗਲ ਕਰਦੇ। ਰਾਏ ਜਗਤ ਕੇ ਅਵਤਰੇ, ਰਾਜੇ ਬੜੇ ਹੋਏ ਸੰਸਾਰ ਚ, ਪਰ ਰਾਜਿਆਂ ਨੂੰ ਵੀ ਰਾਜ ਦੇਣ ਵਾਲੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਰਾਜਿਆਂ ਨੂੰ ਰਾਜ ਦੇਣ ਵਾਲੇ, ਆਹ ਪਟਿਆਲੇ ਦੇ ਰਾਜੇ, ਆਹ ਕੈਂਥਲ ਦੇ, ਆਹ ਨਾਭੇ ਦੇ, ਸਿੱਖ ਰਿਆਸਤਾਂ ਦੇ, ਰਾਜਿਆਂ ਨੂੰ ਵੀ ਰਾਜ ਦੇਣ ਵਾਲੇ ਇਹ ਸੰਸਾਰ ਦੇ ਵਿੱਚ ਅਵਤਾਰ ਧਾਰਨ ਕਰਕੇ ਆਏ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ, ਉਹ ਹਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ। ਰਾਏ ਜਗਤ ਕੇ ਅਵਤਰੇ, ਸੁਖ ਉਪਜੇ ਭਜਨ ਆਏ। ਜਦੋਂ ਗੁਰੂ ਹਰਿ ਰਾਏ ਸਾਹਿਬ ਦਾ ਭਜਨ ਕਰੀਏ ਨਾ, ਉਹਨਾਂ ਦਾ ਨਾਂ ਜਪੀਏ, ਕਹਿੰਦੇ ਸੁੱਖ ਉਪਜਦਾ, ਹਿਰਦੇ ਨੂੰ ਸੁੱਖ ਮਿਲਦਾ। ਜਦੋਂ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਨੂੰ ਸਿਮਰੀਏ ਨਾ, ਉਹਨਾਂ ਦਾ ਨਾਮ ਜਪੀਏ, ਤੇ ਮਹਾਂ ਕਵੀ ਜੀ ਕਹਿੰਦੇ ਹਿਰਦੇ ਨੂੰ ਬੜਾ ਸਕੂਨ ਮਿਲਦਾ, ਬੜਾ ਹੀ ਸੁੱਖ ਪ੍ਰਾਪਤ ਹੁੰਦਾ। ਤਦੇ ਕਲਗੀਧਰ ਜੀ ਨੇ ਕਿਹਾ ਨਾ, ਸਿਮਰੋ ਸ਼੍ਰੀ ਹਰਿ ਰਾਏ, ਸਿਮਰੋ ਸ਼੍ਰੀ ਹਰਿ ਰਾਏ,
ਸਿਮਰੋ ਸ਼੍ਰੀ ਹਰਿ ਰਾਏ, ਸਿਮਰੋ ਸ਼੍ਰੀ ਹਰਿ ਰਾਏ,
ਸਿਮਰੋ ਸ਼੍ਰੀ ਹਰਿ ਰਾਏ, ਸਿਮਰੋ ਸ਼੍ਰੀ ਹਰਿ ਰਾਏ।
ਸਿਮਰੋ ਸ੍ਰੀ ਹਰਿ ਰਾਇ, ਸਿਮਰੋ ਸ੍ਰੀ ਹਰਿ ਰਾਇ।
ਗੁਰੂ ਹਰਿ ਰਾਇ ਸਾਹਿਬ ਦਾ ਸਿਮਰਨ ਕਰਕੇ, ਉਹਨਾਂ ਦਾ ਨਾਮ ਜਪ ਕੇ ਹਿਰਦੇ ਨੂੰ ਸੁਖ ਉਪਜਦਾ ਹੈ।
ਨਾਏ ਸੀਸ ਕਰ ਬੰਦਨਾ, ਜੈ ਜੈ ਸ਼੍ਰੀ ਹਰਿ ਰਾਇ।
ਕਹਿੰਦੇ ਐਸੇ ਗੁਰੂ ਹਰਿ ਰਾਇ ਸਾਹਿਬ ਜੀ ਦੇ ਚਰਨਾਂ ਤੇ ਮੈਂ ਸੀਸ ਝੁਕਾ ਕੇ ਬੰਦਨਾ ਕਰਦਾ ਹਾਂ, ਔਰ ਬੰਦਨਾ ਕਰਕੇ ਕਹਿਣਾ, ਹੇ ਗੁਰੂ ਹਰਿ ਰਾਇ ਸਾਹਿਬ ਜੀ, ਤੁਹਾਡੀ ਜੈ ਹੋਵੇ, ਜੈ ਜੈ ਸ਼੍ਰੀ ਹਰਿ ਰਾਇ, ਹੇ ਗੁਰੂ ਹਰਿ ਰਾਇ ਸਾਹਿਬ ਜੀ, ਆਪ ਜੀ ਦੀ ਜੈ ਹੋ, ਆਪ ਜੀ ਦੀ ਜੈ ਹੋ, ਆਪ ਜੀ ਦੀ ਜੈ ਹੋ। ਇਉਂ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕਰਕੇ ਕਹਾ
ਦੋਹਰਾ, ਕ੍ਰਿਸ਼ਨ ਹਿਰਦਾ ਉਜਲ ਕਰਹਿ ਪ੍ਰਥਮ ਰੂਪ ਸ਼੍ਰੀ ਬਿਸ਼ਨ।
ਖਾਲਸਾ ਜੀ, ਅਠਵੇਂ ਪਾਤਸ਼ਾਹ ਬਾਲਾ ਪ੍ਰੀਤਮ, ਗੂੰਗਿਆਂ ਦੇ ਸਿਰਾਂ ਤੇ ਛੜੀ ਧਰ ਕੇ ਬੁਲਾਉਣ ਵਾਲੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਮੰਗਲ ਕਰਦੇ। ਹੁਣ ਮਾਂ ਕਵੀ ਜੀ, ਕ੍ਰਿਸ਼ਨ ਸ਼ਬਦ ਦੇ ਕਈ ਅਰਥ ਨੇ। ਕ੍ਰਿਸ਼ਨ ਸੱਪ ਨੂੰ ਵੀ ਕਹਿੰਦੇ ਹੈ, ਕ੍ਰਿਸ਼ਨ ਅਗਨੀ ਨੂੰ ਵੀ ਕਹਿੰਦੇ ਆ, ਜਿਹੜੀ ਆਕਾਸ਼ ਵਿੱਚ ਬਿਜਲੀ ਨਹੀਂ ਚਮਕਦੀ, ਜੰਗਲ ਦੀ ਜਿਹੜੀ ਅੱਗ ਹੈ ਉਹਨੂੰ ਵੀ ਕ੍ਰਿਸ਼ਨ ਵਰਤਮਾ ਕਹਿੰਦੇ। ਕ੍ਰਿਸ਼ਨ ਮਾਇਆ ਨੂੰ ਵੀ ਕਹਿੰਦੇ, ਕ੍ਰਿਸ਼ਨ ਪ੍ਰੇਰਨ ਵਾਲੇ ਨੂੰ ਵੀ ਕਹਿੰਦੇ, ਤੇ ਕ੍ਰਿਸ਼ਨ ਦਾ ਇੱਕ ਅਰਥ ਹੈ ਕਾਲਾ, ਕਾਲੇ ਨੂੰ ਵੀ ਕਹਿੰਦੇ ਕ੍ਰਿਸ਼ਨ। ਕਹਿੰਦੇ ਕ੍ਰਿਸ਼ਨ ਹਿਰਦਾ, ਸਾਡੇ ਜਿਹੜੇ ਹਿਰਦੇ ਨੇ ਨਾ, ਉਹ ਕ੍ਰਿਸ਼ਨ ਕਹੀਏ ਕਾਲੇ ਨੇ, ਕਈ ਜਨਮਾਂ ਦੀ ਮੈਲ ਲੱਗ ਕੇ ਕਾਲੇ ਹੋਏ ਹੋਏ ਨੇ, ਇਤਨੇ ਕਾਲੇ ਵੀ ਸ਼ਾਹ ਹੋਏ ਫਿਰਦੇ, ਜਨਮਾਂ ਜਨਮਾਂ ਦੀ ਮੈਲ ਨਾਲ ਕਾਲੇ ਸ਼ਾਹ। ਕ੍ਰਿਸ਼ਨ ਹਿਰਦਾ, ਹਿਰਦਾ ਸਾਡਾ ਜਿਹੜਾ, ਇਉਂ ਕਹਿ ਲਓ ਉਹ ਕਾਲਾ ਹੈ, ਕ੍ਰਿਸ਼ਨ ਹੈ। ਉਜਲ ਕਰਹਿ, ਉਹ ਕਹਿੰਦੇ ਕਾਲਾ ਹਿਰਦਾ ਉਜਲਾ ਹੋ ਜਾਂਦਾ, ਉਜਲਾ ਕਰ ਦਿੰਦੇ ਹੈ। ਕੌਣ? ਪ੍ਰਥਮ ਰੂਪ ਸ਼੍ਰੀ ਬਿਸ਼ਨ, ਭਗਵਾਨ ਵਿਸ਼ਨੂੰ ਤੋਂ ਵੀ ਜੋ ਪਹਿਲਾਂ ਨੇ। ਕਹਿੰਦੇ ਪਰਮੇਸ਼ਰ ਤੋਂ ਵਿਸ਼ਨੂੰ ਬਣਿਆ ਨਾ, ਵਿਸ਼ਨੂੰ ਜੀ ਤੋਂ ਨਾਭੀ ਤੋਂ ਕਮਲ ਦਾ ਫੁੱਲ ਬਣਿਆ, ਉਹਦੇ ਤੋਂ ਬ੍ਰਹਮਾ ਜੀ ਬਣੇ, ਫਿਰ ਸ਼ਿਵ ਬਣੇ, ਪਰ ਪਰਮਾਤਮਾ ਤਾਂ ਵਿਸ਼ਨੂੰ ਤੋਂ ਵੀ ਪਹਿਲਾਂ ਸੀ ਨਾ। ਜੋ ਵਿਸ਼ਨੂੰ ਤੋਂ ਵੀ ਪਹਿਲਾਂ ਅਕਾਲ ਪੁਰਖ ਜੀ, ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ। ਉਹਨਾਂ ਦਾ ਜਦੋਂ ਭਜਨ ਕਰੀਏ, ਉਹਨਾਂ ਦਾ ਜਦੋਂ ਨਾਮ ਜਪੀਏ, ਤੇ ਸਾਡੇ ਜਿਹੜੇ ਕਾਲੇ ਹਿਰਦੇ ਹੋਏ ਹੋਏ ਨੇ ਉਹ ਉਜਲੇ ਹੋ ਜਾਂਦੇ ਨੇ, ਚਿੱਟੇ ਹੋ ਜਾਂਦੇ ਆ, ਕਾਲੇ ਹਿਰਦੇ ਉਜਲ ਹੋ ਜਾਂਦੇ ਹਨ। ਫਿਰ ਇੱਥੇ ਹੀ ਬਸ ਨਹੀਂ, ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਭਜਨ ਕਰੀਏ, ਜਿੱਥੇ ਹਿਰਦਾ ਉਜਲਾ ਹੋ ਜਾਂਦਾ, ਉੱਥੇ ਹੋਰ ਦੱਸਦੇ ਨੇ ਅਗਲੀ ਪੰਕਤੀ ਚ ਜੀ।
ਬਿਸ ਨਾ ਰਹਿਤ ਬਿਸ਼ਿਆਨ ਕੀ ਸਿਮਰ ਗੁਰੂ ਹਰਿਕ੍ਰਿਸ਼ਨ।
ਇਹ ਭਾਈ, ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸਿਮਰ ਕੇ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਨਹੀਂ ਰਹਿੰਦੀ, ਵਿਸ਼ੇ ਵਿਕਾਰਾਂ ਦੀ ਜ਼ਹਿਰ ਵੀ ਲੱਥ ਜਾਂਦੀ ਹੈ। ਬਿਸ ਨਾ ਰਹਿਤ, ਉੱਤੇ ਬਿਸ਼ਨ ਸ਼ਬਦ ਆਇਆ, ਇੱਥੇ ਬਿਸ ਨਾ ਵੱਖਰਾ ਵੱਖਰਾ ਕਰ ਦਿੱਤਾ, ਇਕੱਠਾ ਕਰੀਏ ਤੇ ਬਿਸ਼ਨ ਹੀ ਹੈ। ਮਹਾਂ ਕਵੀ ਜੀ ਦਾ ਕੈਸਾ ਸਿੰਘਾ ਅਵਲੋਕਨ ਨਿਆਇ ਹੈ, ਪਿੱਛੇ ਜਿਹੜੀ ਪੰਕਤੀ ਚੱਕਰ ਆਇਆ ਉਹੀ ਦੁਬਾਰਾ ਫਿਰ ਇੱਥੇ ਚੁੱਕ ਲਿਆ, ਜਿੱਥੇ ਦੋਹਰਾ ਉੱਤੇ ਬਿਸ਼ਨ ਤੇ ਸਮਾਪਤ ਹੋਇਆ, ਅੱਗੇ ਬਿਸ਼ਨ ਤੇ ਦੂਜੀ ਪੰਕਤੀ ਸ਼ੁਰੂ ਕਰ ਦੇ। ਬਿਸ ਨਾ ਰਹਿਤ, ਕਹਿੰਦੇ ਵਿਸ਼ ਨਹੀਂ ਰਹਿੰਦੀ, ਜ਼ਹਿਰ ਨਹੀਂ ਰਹਿੰਦੀ ਵਿਸ਼ਿਆਂ ਦੀ ਉਹਨਾਂ ਦੇ ਅੰਦਰ। ਕਿਹਨਾਂ ਦੇ ਅੰਦਰ? ਸਿਮਰ ਗੁਰੂ ਹਰਿਕ੍ਰਿਸ਼ਨ, ਜਿਹੜੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਿਮਰਨ ਕਰਦੇ ਹਨ, ਉਹਨਾਂ ਅੰਦਰ ਵਿਸ਼ੇ ਵਿਕਾਰਾਂ ਦਾ ਜ਼ਹਿਰ ਨਹੀਂ ਰਹਿੰਦਾ, ਉਹਨਾਂ ਅੰਦਰ ਵਿਕਾਰਾਂ ਦੀ ਜ਼ਹਿਰ ਲੱਥ ਜਾਂਦੀ ਹੈ।
ਦੋਹਰਾ, ਤੇਗ ਬਹਾਦਰ ਸਤਿਗੁਰੂ ਦੇ ਸ਼ਤਰਨ ਉਦਵੇਗ।
ਹੁਣ ਨੌਵੇਂ ਪਾਤਸ਼ਾਹ ਵੈਰਾਗ ਤਿਆਗ ਅਨੁਰਾਗ ਦੀ ਮੂਰਤ, ਤੇਗ ਬਹਾਦਰ ਸਿਮਰਿਆ ਕਰ ਨੌ ਨਿਦਿਆ ਵੈ ਤਾਏ, ਸਭ ਥਾਈ ਹੋਏ ਸਹਾਇ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ, ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ। ਐਸੇ ਦੀਨ ਦਿਆਲ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਮੰਗਲ ਕਰਦੇ। ਤੇਗ ਬਹਾਦਰ ਸਤਿਗੁਰੂ ਦੇ ਸਤਰਨ ਉਦਵੇਗ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਆਪਣੇ ਸੇਵਕਾਂ ਦੇ ਜਿਹੜੇ ਦੁਸ਼ਮਣ ਦੇ ਨਾ, ਉਹਨਾਂ ਅੰਦਰ ਘਬਰਾਹਟ ਪੈਦਾ ਕਰ ਦਿੰਦੇ ਨੇ, ਉਦਵੇਗ ਦਾ ਮਤਲਬ ਹੁੰਦਾ ਘਬਰਾਹਟ, ਚਿੰਤਾ, ਫਿਕਰ। ਜਿਹੜੇ ਨੌਵੇਂ ਪਾਤਸ਼ਾਹ ਦੇ ਵੈਰੀ ਨੇ, ਮਹਾਰਾਜ ਜੀ ਨਾਲ ਵੈਰ ਕਮਾਉਣ ਵਾਲੇ, ਸਤਿਗੁਰਾਂ ਦੇ ਸੇਵਕਾਂ ਨਾਲ ਵੈਰ ਕਮਾਉਣ ਵਾਲੇ ਨੇ ਦੁਸ਼ਮਣ, ਉਹਨਾਂ ਅੰਦਰ ਮਹਾਰਾਜ ਜੀ ਫਿਕਰ ਪੈਦਾ ਕਰ ਦਿੰਦੇ, ਘਬਰਾਹਟ ਪੈਦਾ ਕਰ ਦਿੰਦੇ। ਉਹ ਰੰਗਾ ਮੁੜ ਕੇ ਸੁੱਤਾ ਨਹੀਂ ਆਪਣਿਆਂ ਮਹਿਲਾਂ ਚ, ਜਦੋਂ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਦਿੱਲੀ ਚਾਂਦਨੀ ਚੌਂਕ, ਉਸੇ ਰਾਤ ਹੀ ਦਰਸ਼ਨ ਦੇ ਦਿੱਤੇ ਭਾਈ ਮਤੀ ਦਾਸ ਹੋਣਾ, ਮਲੇਛਾ ਇੱਥੇ ਨਾ ਸਵੀ ਮੁੜ ਕੇ ਮਹਿਲਾਂ ਚ, ਬਾਹਰ ਹੀ ਸੌਂਦਾ ਰਿਹਾ। ਆਪਣਿਆਂ ਦੁਸ਼ਮਣਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਉਦਵੇਗ, ਘਬਰਾਹਟ ਪੈਦਾ, ਅਚਰਜ ਘਬਰਾਹਟ ਜਿਹੜੀ ਹੈ ਉਹ ਪੈਦਾ ਕਰ ਦਿੰਦੇ ਹਨ।
ਵੇਗ ਧਾਰ ਰੱਛੈ ਜਨਨ ਗਿਰਾ ਦੁਸ਼ਟ ਪਰ ਤੇਗ।
ਜਦੋਂ ਮਹਾਰਾਜ ਜੀ ਦੇ ਜਨ, ਨੌਵੇਂ ਪਾਤਸ਼ਾਹ ਦੇ ਸੇਵਕ, ਨੌਵੇਂ ਪਾਤਸ਼ਾਹ ਨੂੰ ਅਰਾਧਦੇ ਹਨ, ਕਿਸੇ ਵੀ ਸੰਸਾਰ ਦੇ ਕਿਸੇ ਕੋਨੇ ਚ ਵੀ ਹੋਣ, ਜਦੋਂ ਅਰਾਧਦੇ ਨੇ ਤੇ ਕਹਿੰਦੇ ਬੜੀ ਕਾਹਲੀ ਨਾਲ ਛੇਤੀ ਨਾਲ ਜਾ ਕੇ ਆਪਣੇ ਸੇਵਕਾਂ ਦੀ ਰੱਖਿਆ ਕਰਦੇ, ਦੌੜੇ ਭੱਜ ਕੇ ਜਾਂਦੇ। ਮੱਖਣ ਸ਼ਾਹ ਨੇ ਅਰਾਧਿਆ ਨਾ ਤੇ ਪਾਤਸ਼ਾਹ ਝੱਟ ਹੀ ਜਾ ਪਹੁੰਚੇ। ਬੇਗ ਧਾਰ ਦਾ ਮਤਲਬ ਹੁੰਦਾ ਵੀ ਬੜੀ ਕਾਹਲੀ ਕਾਹਲੀ ਛੇਤੀ ਨਾਲ ਆਪਣੇ ਜਨਾਂ ਦੀ ਰੱਖਿਆ ਕਰਦੇ। ਔਰ ਗਿਰਾ ਦੁਸ਼ਟ ਪਰ ਤੇਗ, ਜਿਹੜੇ ਦੁਸ਼ਟ ਨੇ ਨਾ ਉਹਨਾਂ ਦੁਸ਼ਟਾਂ ਵਾਸਤੇ ਨੌਵੇਂ ਪਾਤਸ਼ਾਹ ਦੇ ਜਿਹੜੇ ਬਚਨ ਨੇ ਉਹ ਹੀ ਤੇਗ ਦਾ ਕੰਮ ਕਰਦੇ, ਤਲਵਾਰ ਦਾ ਕੰਮ ਕਰਦੇ।
ਸਤਿ ਸ੍ਰੀ ਅਕਾਲ।
ਗਿਰਾ ਦੁਸ਼ਟ ਪਰ ਤੇਗ, ਦੁਸ਼ਟਾਂ ਵਾਸਤੇ ਮਹਾਰਾਜ ਜੀ ਦੇ ਬਚਨ ਹੀ ਤੇਗ ਵਾਂਗੂ ਨੇ, ਨਾ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ। ਤੇ ਜੇ ਕੋਈ ਦੁਸ਼ਟ ਹੋਵੇ, ਮਲੇਛ ਹੋਵੇ, ਉਹਦੇ ਲਈ ਬਚਨ ਕਰ ਦੇਣ ਤੇ ਬਚਨ ਹੀ ਮਹਾਰਾਜ ਸੱਚੇ ਪਾਤਸ਼ਾਹ ਦਾ ਤੇਗ ਵਾਂਗੂ ਹੈ। ਐਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੇਰੀ ਪ੍ਰਣਾਮ ਹੈ, ਨਮਸਕਾਰ ਹੈ।
ਦੋਹਰਾ ਸਿੰਘ ਮ੍ਰਿਗ ਨਰਿਪ ਬ੍ਰਿੰਦ ਕੋ ਮਹਾਬਲੀ ਨਰ ਸਿੰਘ।
ਦਸਮ ਪਿਤਾ ਗੁਰੂ ਕਲਗੀਧਰ ਸਵਾਮੀ ਜੀ ਦਾ ਮੰਗਲ ਕਰਦੇ, ਵਹਿ ਪ੍ਰਗਟਿਓ ਮਰਦ ਅਗੰਮੜਾ, ਬਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਹੋ ਜਿਤਨੀ ਵੀ ਤਾਰੀਫ ਗੋਬਿੰਦ ਕੀ ਵੋ ਕਮ ਹੈ। ਛਾਏ ਜਾਤੀ ਏਕਤਾ ਅਨੇਕਤਾ, ਬਿਲਾਏ ਜਾਤੀ ਹੋਵਤੀ ਕੁਚੀਲਤਾ, ਕਤੇ ਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ, ਧਰਮ ਤਸਕ ਜਾਤੇ, ਬਰਨ ਗਰਕ ਜਾਤੇ, ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹੋਰੇ, ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨ ਹੋਤੀ ਜਉ ਪੈ ਕਰੁਣਾ ਨਿਧਾਨ ਕੀ। ਕਲਗੀਆਂ ਵਾਲੇ ਸਵਾਮੀ, ਪੰਥ ਦੇ ਵਾਲੀ, ਖਾਲਸੇ ਦੇ ਪਿਤਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਮੰਗਲ ਕਰਦੇ ਹਨ।
ਸਿੰਘ ਪੰਥ ਕੇ ਮੂਲ ਦ੍ਰਿੜ ਪਜ ਸ਼੍ਰੀ ਗੋਬਿੰਦ ਸਿੰਘ।
ਸਿੰਘ ਮ੍ਰਿਗਨ ਰਿਪ ਬ੍ਰਿੰਦ ਕੋ ਮਹਾਬਲੀ ਨਰ ਸਿੰਘ। ਸਿੰਘ ਮ੍ਰਿਗਨ ਰਿਪ ਬ੍ਰਿੰਦ ਕੋ, ਜਿਤਨੇ ਦੁਸ਼ਮਣ ਨੇ ਉਹ ਹਿਰਣ ਨੇ, ਮ੍ਰਿਗ ਕਹਿੰਦੇ ਨੇ ਹਿਰਣਾਂ ਨੂੰ। ਜਿੰਨੇ ਮਹਾਰਾਜ ਜੀ ਦੇ ਪੰਥ ਨਾਲ ਵੈਰ ਕਮਾਉਣ ਵਾਲੇ, ਗੁਰੂ ਕਲਗੀਧਰ ਨਾਲ ਵੈਰ ਕਮਾਉਣ ਵਾਲੇ ਕਿੰਨੇ ਸੀ, ਪਹਾੜੀਏ ਮੁਗਲ ਪੰਥ ਨਾਲ, ਇਹ ਹਿਰਣ ਨੇ। ਉਹਨਾਂ ਹਿਰਣਾ ਰੂਪੀ ਦੁਸ਼ਮਣਾਂ ਵਾਸਤੇ ਮਹਾਰਾਜ ਕਲਗੀਧਰ ਪਾਤਸ਼ਾਹ ਬੱਬਰ ਸ਼ੇਰ ਵਾਂਗੂ ਹਨ।
ਸਤਿ ਸ੍ਰੀ ਅਕਾਲ।
ਮਹਾਬਲੀ ਨਰ ਸਿੰਘ, ਮਹਾਬਲੀ ਨਰ ਸਿੰਘ ਅਵਤਾਰ ਰੂਪ ਵਾਂਗੂ ਕਹਿ ਲਈਏ, ਕਹਿੰਦੇ ਜਿਵੇਂ ਨਰ ਸਿੰਘ ਦਾ ਅਵਤਾਰ ਹੋਇਆ ਨਾ, ਕਿੱਡਾ ਮਹਾਬਲੀ ਸੀ, ਹਰਣਾਕਸ਼ ਝਾਟੀ ਮਾਰ ਮੁਕਾਇਆ ਉਹਨੂੰ, ਕਹਿੰਦਾ ਮੈਂ ਮਰਨਾ ਹੀ ਨਹੀਂ ਕਦੇ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਬੰਦੇ ਕੋਲੋਂ ਮਰਾਂ, ਨਾ ਜਾਨਵਰ ਕੋਲੋਂ ਮਰਾਂ। ਤੇ ਭਗਵਾਨ ਜੀ ਨਰ ਸਿੰਘ ਰੂਪ ਹੋ ਕੇ ਪ੍ਰਗਟ ਹੋਏ, ਹੱਥਾਂ ਦੇ ਨੋਹਾਂ ਨਾਲ ਪੇਟ ਪਾੜ ਕੇ ਆਂਦਰਾਂ ਕੱਢ ਕੇ ਗਲ ਚ ਪਾ ਲਈਆਂ, ਕਿੱਡਾ ਮਹਾਬਲੀ ਸੀ ਰੂਪ। ਕਹਿੰਦੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕਲੀ ਕਾਲ ਵਿੱਚ ਮਹਾਬਲੀ ਰੂਪ ਹੋ ਕੇ ਸੰਸਾਰ ਦੇ ਵਿੱਚ ਪ੍ਰਗਟ ਹੋਏ, ਅਵਤਾਰ ਧਾਰਿਆ। ਸਿੰਘ ਪੰਥ ਕੇ ਮੂਲ ਦ੍ਰਿੜ ਭੱਜ ਸ੍ਰੀ ਗੋਬਿੰਦ ਸਿੰਘ, ਖਾਲਸੇ ਪੰਥ ਦੀ ਜੜ, ਖਾਲਸੇ ਪੰਥ ਦੀ ਮਜ਼ਬੂਤ ਜੜ, ਪਰਪੱਕ ਜੜ, ਜਿਹੜੀ ਜੜ ਕਦੇ ਹੱਲ ਨਹੀਂ ਸਕਦੀ, ਉਹ ਖਾਲਸੇ ਪੰਥ ਦੀ ਜੜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹਨ। ਹੇ ਮੇਰਿਆ ਮਨਾ, ਜੋ ਸਮੁੱਚੇ ਖਾਲਸੇ ਪੰਥ ਦੀ ਜੜ ਹਨ, ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਭਜਨ ਕਰ, ਉਹਨਾਂ ਦੇ ਚਰਨਾਂ ਤੇ ਵੰਦਨਾ ਕਰ। ਸਿੰਘ ਪੰਥ ਕੇ ਮੂਲ ਦ੍ਰਿੜ ਭੱਜ ਸ੍ਰੀ ਗੋਬਿੰਦ ਸਿੰਘ, ਹੁਣ ਜਿਸ ਪੰਥ ਦੀ ਜੜ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਨੇ, ਕਿਹਦੇ ਚ ਇੰਨੀ ਤਾਕਤ ਹੈ ਵੀ ਉਸ ਜੜ ਨੂੰ ਕੋਈ ਹੱਥ ਪਾ ਸਕੇ? ਭਾਈ ਕਿਹਦੇ ਚ ਇੰਨਾ ਤਾਣ ਹੈ? ਮਹਾਰਾਜ ਐਸੇ ਗੁਰੂ ਕਲਗੀਧਰ ਸਵਾਮੀ ਜੋ ਪੰਥ ਦਾ ਮੂਲ ਹਨ। ਹੇ ਮੇਰਿਆ ਮਨਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਭਜਨ ਕਰ। ਅਭਿਆਨ ਕੀ ਆਸ ਨਿਰਾਸ ਭਾਈ, ਕਲਗੀਧਰ ਬਾਸ ਕੀਓ ਮਨ ਮਾਹੀ। ਅਭਿਆਨ ਕੀ ਆਸ ਨਿਰਾਸ ਭਾਈ, ਕਲਗੀਧਰ ਬਾਸ ਕੀਓ ਮਨ ਮਾਹੀ। ਹੁਣ ਹੋਰ ਦੀ ਕਿਸੇ ਦੀ ਕੋਈ ਆਸ ਨਹੀਂ ਰਹੀ, ਕਲਗੀਧਰ ਸਵਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਆਸ ਹੈ ਮਨ ਵਿੱਚ।
ਦੋਹਰਾ ਰਚੋ ਰਾਸ ਅਬ ਤੀਸਰੀ, ਸਤਿਗੁਰ ਸੁਜਸ ਵਿਸਾਲ।
ਮਹਾਂ ਕਵੀ ਜੀ ਕਹਿੰਦੇ, ਹੁਣ ਮੈਂ ਤੀਸਰੀ ਰਾਸ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਰਚਦਾ ਹਾਂ, ਜਿਹਦੇ ਵਿੱਚ ਸਤਿਗੁਰਾਂ ਦਾ ਸੁਜਸ ਹੈ, ਸਤਿਗੁਰਾਂ ਦੀ ਵਡਿਆਈ ਹੈ, ਸਤਿਗੁਰਾਂ ਦੀ ਮਹਿਮਾ ਹੈ।
ਨਮਸਕਾਰ ਕਰ ਸਭਨ ਕੋ ਬਿਘਨ ਬ੍ਰਿੰਦ ਕੋ ਟਾਲ।
ਦਸੋ ਗੁਰੂਆਂ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ, ਵੰਦਨਾ ਤੇ ਨਾਲ ਬੇਨਤੀ ਹੈ ਮਹਾਰਾਜ, ਕਥਾ ਲਿਖਣ ਵੇਲੇ, ਕਥਾ ਕਰਨ ਵੇਲੇ ਜੇ ਕੋਈ ਬਿਘਨ ਆਵੇ ਤੇ ਕਿਰਪਾ ਕਰਕੇ ਉਸ ਬਿਘਨ ਨੂੰ ਟਾਲ ਦਿਓ, ਆਪਣੀ ਕਥਾ ਸਾਹਿਬ ਜੀ ਆਪ ਕਰਵਾਇਓ, ਬਿਘਨਾਂ ਦਾ ਨਾਸ਼ ਕਰਕੇ ਦਸੋ ਪਾਤਸ਼ਾਹੀਆਂ ਨੂੰ ਤਿਆ ਕੇ ਨਾ, ਦਸੋਂ ਪਾਤਸ਼ਾਹੀਆਂ ਦੇ ਮੰਗਲ ਕਰਕੇ ਮਹਾਂ ਕਵੀ ਜੀ ਇਹ ਬੇਨਤੀ ਕਰਦੇ ਨੇ ਕਿ ਮਹਾਰਾਜ ਬਿਘਨ ਟਾਲ ਦਿਓ, ਕਿਸੇ ਵੀ ਪ੍ਰਕਾਰ ਦਾ ਕੋਈ ਬਿਘਨ ਆਵੇ ਬਿਘਨ ਨਾ ਵਿਆਪਣ ਦਿਓ।
ਸੁਨਤ ਸਿੰਘ ਗੁਰ ਕਥਾ ਕੋ ਪ੍ਰੇਮ ਸਾਥ ਬੁਲਕਾਤ।
ਖਾਲਸਾ ਜੀ ਇਹ ਕਥਾ ਗੁਰੂ ਕੇ ਸਿੰਘ ਸੁਣ ਰਹੇ ਨੇ, ਭਾਈ ਰਾਮ ਕੁਇਰ ਸਾਹਿਬ ਕੋਲ ਰਮਦਾਸ ਪਿੰਡ ਚ ਬੈਠੇ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ ਸਨ ਭਾਈ ਰਾਮ ਕੁਇਰ ਸਾਹਿਬ, ਉਹਨਾਂ ਕੋਲ ਕਥਾ ਸੁਣਦੇ ਨੇ ਸਿੰਘ। ਸੁਨਤ ਸਿੰਘ ਗੁਰ ਕਥਾ ਕੋ, ਜਿਵੇਂ ਆਪ ਜੀ ਬੈਠੇ ਸੁਣਦੇ ਹੋ ਨਾ, ਇਹ ਗੁਰੂ ਕੇ ਸਿੰਘ ਗੁਰੂ ਕੀ ਸੰਗਤ ਮਹਾਰਾਜ ਜੀ ਦੀ ਕਥਾ ਸੁਣਦੇ ਔਰ ਬੜੇ ਪ੍ਰੇਮ ਨਾਲ ਸੁਣਦੇ, ਪ੍ਰੇਮ ਸਾਥ ਪੁਲਕਾਤ, ਪ੍ਰੇਮ ਸਾਥ ਸੁਣਦੇ, ਪ੍ਰੇਮ ਦੇ ਸਹਿਤ ਸੁਣਦਿਆਂ ਰੋਮ ਖਿੜ ਜਾਂਦੇ ਗੁਰੂ ਕੇ ਸਿੱਖਾਂ ਦੇ, ਜਦੋਂ ਗੁਰੂ ਕੀ ਕਥਾ ਸੁਣਦੇ, ਮਹਾਰਾਜ ਜੀ ਦੀ ਕਥਾ ਸੁਣਦਿਆਂ ਰੋਮ ਖਿੜ ਜਾਂਦੇ ਹਨ।
ਪੀਵਤ ਅੰਮ੍ਰਿਤ ਤ੍ਰਿਪਤ ਨਹਿ, ਰੁਚ ਚੌ ਗੁਣ ਉਪਜਾਤ।
ਕਹਿੰਦੇ ਕਥਾ ਦਾ ਅੰਮ੍ਰਿਤ ਹੈ, ਇਹਨੂੰ ਪੀ ਪੀ ਕੇ ਮਨ ਰਜਦਾ ਨਹੀਂ, ਸਗੋਂ ਜਿੰਨੀ ਵੇਰੀ ਸੁਣੀਏ ਚਾਰ ਗੁਣਾ ਹੋਰ ਚਾਹ ਚੜ ਜਾਂਦਾ ਵੀ ਹੋਰ ਸੁਣੀਏ, ਹੋਰ ਸੁਣੀਏ। ਮਹਾਰਾਜ ਜੀ ਦੀ ਕਥਾ ਦਾ ਇਹ ਅੰਮ੍ਰਿਤ ਹੀ ਐਸਾ, ਜਿੰਨੀ ਵੇਰੀ ਸੁਣੀਏ, ਜਿੰਨੀ ਵੇਰੀ ਵੀ ਸੁਣੀਏ, ਸੁਣ ਸੁਣ ਕੇ ਹੋਰ ਸੁਣਨ ਦੀ ਚਾਹ, ਅੰਮ੍ਰਿਤ ਪੀ ਕੇ ਭਲਾ ਕਿਤੇ ਮਨ ਰਜਦਾ? ਇਹ ਗੁਰੂ ਕੀ ਕਥਾ ਦਾ ਅੰਮ੍ਰਿਤ ਹੈ, ਗੁਰੂ ਕੇ ਸਿੱਖ ਪੀ ਪੀ ਕੇ ਚਾਰ ਗੁਣਾ ਹੋਰ ਰੁਚੀ ਉਪਜਾਉਂਦੇ ਸੁਣਨ ਦੀ। ਅਕਸਰ ਕਈ ਗੁਰਮੁਖ ਕਹਿੰਦੇ, ਗਿਆਨੀ ਜੀ ਇੱਕ ਘੰਟਾ ਇਉਂ ਬੀਤ ਜਾਂਦਾ ਪਤਾ ਹੀ ਨਹੀਂ ਲੱਗਦਾ ਕਥਾ ਦਾ, ਹੋਰ ਸਮਾਂ ਵੱਧ ਹੋਣਾ ਚਾਹੀਦਾ, ਜੇ ਹੋ ਵੀ ਜਾਏ ਦੋ ਵੀ ਕਰ ਦਿਓ ਘੰਟੇ, ਫਿਰ ਵੀ ਕਿਹੜਾ ਮਨ ਰੱਜ ਜਾਣਾ। ਇਹ ਗੁਰੂ ਸਾਹਿਬ ਜੀ ਦੀ ਕਥਾ ਦਾ ਅੰਮ੍ਰਿਤ ਹੈ ਹੀ ਐਸਾ, ਬਾਰ ਬਾਰ ਸੁਣ ਸੁਣ ਕੇ ਵੀ ਮਨ ਚ ਗੁਰੂ ਸਾਹਿਬ ਜੀ ਦੀ ਰੁਚੀ ਉਪਜਦੀ ਹੈ, ਗੁਰੂ ਸਾਹਿਬ ਜੀ ਦਾ ਪਿਆਰ ਉਪਜਦਾ ਹੈ।
ਚੌਪਈ ਭਾਈ ਰਾਮ ਕੁਇਰ ਮੁਖ ਚੰਦ।
ਭਾਈ ਰਾਮ ਕੁਇਰ ਸਾਹਿਬ ਜੀ ਦਾ ਜਿਹੜਾ ਮੁਖੜਾ ਹੈ ਨਾ, ਜਿਹੜੇ ਕਥਾ ਸੁਣਾ ਰਹੇ ਨੇ, ਕਹਿੰਦੇ ਇਉਂ ਸਮਝ ਲਓ ਵੀ ਉਹ ਚੰਦਰਮਾ, ਭਾਈ ਰਾਮ ਕੁਇਰ ਸਾਹਿਬ ਦਾ ਮੁਖ ਉਹ ਚੰਦਰਮਾ ਹੈ।
ਨਿਕ ਸਦ ਤਿਸ ਤੇ ਸੁਦਾ ਮਨਿੰਦ।
ਹੁਣ ਚੰਦਰਮਾ ਚੋਂ ਅੰਮ੍ਰਿਤ ਦੀਆਂ ਬੂੰਦਾਂ ਝੜਦੀਆਂ, ਖਾਲਸਾ ਜੀ ਚੰਦਰਮਾ ਚੋਂ ਪ੍ਰਕਿਰਤੀ ਦੇ ਵਿੱਚ ਜਿਹੜਾ ਰਸ ਹੈ ਨਾ, ਉਹ ਚੰਦਰਮਾ ਚੋਂ ਆਉਂਦਾ, ਉਹਨੂੰ ਅੰਮ੍ਰਿਤ ਹੀ ਕਹਿੰਦੇ। ਭਾਈ ਰਾਮ ਕੁਇਰ ਸਾਹਿਬ ਦਾ ਮੁੱਖ ਚੰਦਰਮਾ ਔਰ ਉਹ ਜਿਹੜੀ ਕਥਾ ਸੁਣਵਾ ਰਹੇ ਨੇ ਕਹਿੰਦੇ ਉਸ ਚੰਦਰਮਾ ਰੂਪੀ ਮੁੱਖ ਦੇ ਵਿੱਚੋਂ ਇਹ ਅੰਮ੍ਰਿਤ ਪੈਦਾ ਹੋ ਰਿਹਾ ਇਹ ਕਥਾ ਅੰਮ੍ਰਿਤ ਦੀਆਂ ਬੂੰਦਾਂ ਹਨ
ਜਿਸ ਮਹਿ ਸਤਿਗੁਣ ਕੋ ਸਮੁਦਾਏ
ਔਰ ਇਸ ਕਥਾ ਦੇ ਵਿੱਚ ਸਤਿਗੁਣਾਂ ਦਾ ਸਮੁਦਾਏ ਹੈ ਸਾਰੇ ਗੁਣ ਨੇ ਇਸ ਕਥਾ ਚ ਵੇਖੋ ਇਸ ਕਥਾ ਵਿੱਚ ਸਾਰੇ ਗੁਣ ਕਿਤੇ ਵਿਰਾਗ ਆਉਂਦਾ ਹੈ ਕਿਤੇ ਹਾਸ ਰਸ ਵੀ ਆ ਜਾਂਦਾ ਹੈ ਕਿਤੇ ਸੰਤੋਖ ਕਿਤੇ ਸਬਰ ਦਇਆ ਕੋਈ ਗੁਣ ਹੈ ਐਸਾ ਜਿਹੜਾ ਸਤਿਗੁਰਾਂ ਦੀ ਕਥਾ ਚ ਨਹੀਂ ਆਇਆ ਦੱਸੋ ਕੋਈ ਵੀ ਗੁਣ ਐਸਾ ਵੀ ਆਹ ਗੁਣ ਦੀ ਗੱਲ ਨਹੀਂ ਆਈ ਕਥਾ ਵਿੱਚ ਕਹਿ ਸਕਦੇ ਹਾਂ ਕਿਸੇ ਇੱਕ ਗੁਣ ਨੂੰ ਵੀ ਮਹਾਰਾਜ ਜੀ ਦੀ ਕਥਾ ਚ ਸਤਿਗੁਣ ਸਾਰੇ ਗੁਣ ਹਨ ਸਾਰੇ ਗੁਣ ਇਹਦੇ ਵਿੱਚ ਮਿਲੇ ਹੋਏ ਨੇ
ਤਰ ਹਿਰਦੇ ਜਮ ਭੇਟ ਨਾ ਪਾਏ
ਜਿਹੜੇ ਇਹਨਾਂ ਸਤਿਗੁਣਾਂ ਨੂੰ ਕਥਾ ਦੁਆਰਾ ਆਪਣੇ ਹਿਰਦੇ ਚ ਵਸਾਉਂਦੇ ਨੇ ਉਹਨਾਂ ਨੂੰ ਜੰਮਾਂ ਦੀ ਭੇਟ ਨਹੀਂ ਹੁੰਦੀ ਉਹ ਜੰਮਾਂ ਨੂੰ ਨਹੀਂ ਮਿਲਦੇ ਉਹਨਾਂ ਨੂੰ ਜੰਮਾਂ ਦੇ ਵਸ ਨਹੀਂ ਪੈਣਾ ਪੈਂਦਾ
ਕਹਿਤ ਸੁਨਤ ਜਿਸ ਅਨੇਕ ਮਹਾਤਮਾ
ਇਸ ਕਥਾ ਨੂੰ ਕਹਿਣ ਦਾ ਇਸ ਕਥਾ ਨੂੰ ਸੁਣਨ ਦਾ ਬੜਾ ਵੱਡਾ ਮਹਾਤਮ ਹੈ ਖਾਲਸਾ ਜੀ ਕਥਾ ਕਹਿਣ ਦਾ ਵੀ ਔਰ ਕਥਾ ਸੁਣਨ ਦਾ ਵੀ ਬੜਾ ਵੱਡਾ ਪੁੰਨ ਹੈ ਮਹਾਤਮ ਹੈ
ਕਿਆ ਤਿਨ ਮਹਿਮਾ ਧਰੈ ਜੋ ਆਤਮ
ਔਰ ਹਾਂਜੀ
ਕਿਆ ਤਿਨ ਮਹਿਮਾ ਧਰੈ ਜੋ ਆਤਮ
ਕਹਿੰਦੇ ਜਿਹੜੇ ਇਸ ਕਥਾ ਨੂੰ ਆਪਣੀ ਆਤਮਾ ਚ ਹਿਰਦੇ ਚ ਵਸਾ ਲੈਂਦੇ ਨੇ ਫਿਰ ਉਹਨਾਂ ਦੀ ਤਾਂ ਮਹਿਮਾ ਹੀ ਕੀ ਕਹੀਏ ਜਿਨ੍ਹਾਂ ਦੇ ਹਿਰਦੇ ਵਿੱਚ ਆ ਜਾਂਦੀ ਹੈ ਕਥਾ ਹਿਰਦੇ ਚ ਵਸ ਜਾਂਦੀ ਹੈ ਉਹਨਾਂ ਦੀ ਮਹਿਮਾ ਕੀ ਕਹੀਏ ਨਹੀਂ ਯਾਨੀ ਕਿ ਉਹਨਾਂ ਦੀ ਮਹਿਮਾ ਵਰਣਨ ਨਹੀਂ ਹੋ ਸਕਦੀ
ਉਪਜਹ ਦਿਨ ਪ੍ਰਤ ਚਾਓ ਕਨੇਰਾ
ਇਸ ਕਥਾ ਨੂੰ ਸੁਣ ਕੇ ਕਹਿ ਕੇ ਮਨ ਚ ਗੁਰੂ ਪਾਤਸ਼ਾਹ ਨੂੰ ਮਿਲਣ ਦਾ ਚਾਓ ਜਾਗਦਾ
ਇੱਕ ਮਨ ਹੋਏ ਸੁਨੈ ਕਰ ਘੇਰਾ
ਇੱਕ ਮਨ ਇੱਕ ਚਿਤ ਹੋ ਕੇ ਗੁਰੂ ਕੇ ਸਿੱਖ ਭਾਈ ਰਾਮ ਕੁਇਰ ਸਾਹਿਬ ਦੇ ਚੁਗਿਰਦੇ ਬਹਿ ਕੇ ਕਥਾ ਸੁਣਦੇ ਨੇ
ਰਾਮ ਕੁਇਰ ਗਿਰ ਵਰ ਕੇ ਸੰਸਾਰ
ਇਉਂ ਕਹਿ ਲੋ ਕਿ ਭਾਈ ਰਾਮ ਕੁਇਰ ਸਾਹਿਬ ਜੀ ਇੱਕ ਗਿਰਵਰ ਨੇ ਗਿਰਵਰ ਕਹਿੰਦੇ ਸ੍ਰੇਸ਼ਟ ਪਹਾੜ ਨੂੰ ਕਹਿੰਦੇ ਓ ਕਹਿ ਲੋ ਵੀ ਭਾਈ ਰਾਮ ਕੁਇਰ ਸਾਹਿਬ ਜੀ ਇੱਕ ਪਹਾੜ ਹਨ
ਕਥਾ ਜੇ ਉਪਜੇ ਸਲਤਾ ਸੁਖ ਕਰ
ਔਰ ਇਹ ਜਿਹੜੀ ਕਥਾ ਹੈ ਉਸ ਪਹਾੜ ਚੋ ਨਿਕਲੀ ਹੋਈ ਨਦੀ ਹੈ ਨਿਰਮਲ ਜਲ ਦੀ ਜਿਵੇਂ ਪਹਾੜ ਚੋ ਨਦੀ ਵਹਿੰਦੀ ਬੜੀ ਸਵੱਛ ਹੁੰਦੀ ਕਹਿੰਦੇ ਭਾਈ ਰਾਮ ਕੁਇਰ ਸਾਹਿਬ ਜੀ ਪਹਾੜ ਨੇ ਔਰ ਗੁਰੂ ਸਾਹਿਬ ਜੀ ਦੀ ਜੋ ਇਹ ਕਥਾ ਆਪ ਜੀ ਸੁਣ ਰਹੇ ਹੋ ਇਹ ਇਉਂ ਸਮਝ ਲੋ ਵੀ ਉਸ ਪਹਾੜ ਚੋ ਨਿਕਲੀ ਹੋਈ ਨਹਿਰ ਹੈ ਨਦੀ ਹੈ
ਗੁਰ ਜਸ ਉਜਲ ਜਲ ਪਰ ਪੂਰਾ
ਔਰ ਇਸ ਨਹਿਰ ਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਜਸ ਹੈ ਨਾ ਮਹਿਮਾ ਇਹ ਜਲ ਇਹਦੇ ਵਿੱਚ ਭਰਿਆ ਹੋਇਆ ਹੈ
ਪ੍ਰੇਮ ਪ੍ਰਵਾਹ ਬਿਮਲ ਬਹੁ ਰੂਰਾ
ਔਰ ਪ੍ਰੇਮ ਦੇ ਪ੍ਰਵਾਹ ਨਾਲ ਕਿਉਂਕਿ ਵੇਗ ਵੀ ਹੁੰਦਾ ਨਾ ਕਹਿੰਦੇ ਪ੍ਰੇਮ ਦੇ ਪ੍ਰਵਾਹ ਨਾਲ ਇਹ ਨਹਿਰ ਵਹਿ ਰਹੀ ਹੈ
ਭ੍ਰਮ ਬੇ ਮੁਖਤਾ ਦ੍ਵੈ ਦਿੜ ਕੂਲਾ
ਨਹਿਰ ਦੇ ਦੋ ਕੰਢੇ ਹੁੰਦੇ ਨੇ ਉਹ ਮਿਲਦੇ ਨੀ ਕਦੇ ਆਪਸ ਦੋ ਕਿਨਾਰੇ ਹੁੰਦੇ ਨੇ ਮਿਲਦੇ ਤਾਂ ਨਹੀਂ ਉਹ ਆਪਸ ਵੱਖਰੇ ਵੱਖਰੇ ਰਹਿੰਦੇ ਨਾ ਨਦੀ ਦੇ ਦੋਵਾਂ ਪਾਸੇ ਕਹਿੰਦੇ ਜਿਹੜਾ ਭਰਮ ਹੈ ਤੇ ਬੇਮੁਖਤਾ ਇਹ ਦੋ ਕਿਨਾਰੇ ਨੇ ਇਹ ਆਉਂਦੇ ਹੀ ਨੀ ਇਸ ਨਹਿਰ ਦੇ ਵਿੱਚ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਮਿਲਦੇ ਹੀ ਨੀ ਉਸ ਨਹਿਰ ਚ ਜਿੱਥੇ ਕਥਾ ਹੋਵੇ ਨਾ ਕਥਾ ਸੁਣਨ ਲੱਗ ਪਈ ਏ ਖਾਲਸਾ ਜੀ ਭਰਮ ਤੇ ਬੇਮੁਖਤਾ ਹੀ ਦੋਵੇਂ ਚਲੇ ਜਾਂਦੇ ਕਿਤਨੇ ਭਰਮ ਕਥਾ ਚੋਂ ਆ ਕੇ ਦੂਰ ਹੋ ਜਾਂਦੇ ਆ ਮਨ ਚ ਕੋਈ ਭਰਮ ਹੋਵੇ ਕਥਾ ਚੋਂ ਨਾਲੋ ਨਾਲ ਉਹ ਭਰਮ ਦੀ ਨਿਰਵਿਰਤੀ ਹੋ ਜਾਂਦੀ ਜਵਾਬ ਮਿਲ ਜਾਂਦਾ ਮਹਾਰਾਜ ਜੀ ਦੀ ਕਥਾ ਚੋਂ ਬੇਮੁਖਤਾਈ ਖਤਮ ਹੋ ਜਾਂਦੀ ਹੈ ਕਹਿੰਦੇ ਭਰਮ ਤੇ ਬੇਮੁਖਤਾਈ ਦੇ ਜਿਹੜੇ ਦੋ ਕਿਨਾਰੇ ਨੇ ਉਹ ਕਦੇ ਇੱਥੇ ਆਪਸ ਵਿੱਚ ਨਹੀਂ ਮਿਲਦੇ
ਜਿਨ ਪਰ ਅਵਗੁਣ ਤਰ ਗਨ ਫੂਲਾ
ਕਹਿੰਦੇ ਹੁਣ ਕਿਨਾਰਿਆਂ ਦੇ ਉੱਤੇ ਨਾ ਕਈ ਨਦੀਆਂ ਦੇ ਕਿਨਾਰਿਆਂ ਉੱਤੇ ਨਿੱਕੇ ਨਿੱਕੇ ਬੂਟੇ ਬੂਟੀਆਂ ਜੇ ਉਹ ਉੱਗ ਜਾਂਦੇ ਕਹਿੰਦੇ ਹੁਣ ਇਹ ਜਿਹੜੀ ਨਹਿਰ ਵਗਦੀ ਹੈ ਇਹਦੇ ਕਿਨਾਰਿਆਂ ਦੇ ਉੱਤੇ ਕਈ ਵਾਰੀ ਔਗਣਾਂ ਦੇ ਥੋੜੇ ਬਹੁਤੇ ਬੂਟੇ ਬੂਟੀਆਂ ਜੇ ਉਹ ਉੱਗ ਜਾਣ
ਪਠਨ ਸੁਨਨ ਬਲ ਵੇਗ ਬਿਸਾਲਾ
ਕਹਿੰਦੇ ਜਦੋਂ ਇਸ ਕਥਾ ਨੂੰ ਪੜ੍ਹੀਏ ਤੇ ਸੁਣੀਏ ਤੇ ਵੇਗ ਨਾਲ ਵਹਿੰਦੀ ਆ ਨਾ ਨਦੀ ਤੇ ਉਹਨਾਂ ਬੂਟੇ ਬੂਟੀਆਂ ਨੂੰ ਜਿਹੜੇ ਔਗਣ ਹੁੰਦੇ ਨੇ ਉੱਗੇ ਅਗਾਏ ਉਹ ਨਾਲ ਹੀ ਰੋੜ ਕੇ ਲੈ ਜਾਂਦੀ ਹੈ ਕੋਈ ਔਗਣ ਨਹੀਂ ਰਹਿੰਦਾ ਜਿਹੜੇ ਗੁਰੂ ਸਾਹਿਬ ਜੀ ਦੀ ਕਥਾ ਨੂੰ ਕਰਦੇ ਸੁਣਦੇ ਨੇ ਔਰ ਹਿਰਦੇ ਚ ਵਸਾਉਂਦੇ ਉਹ ਸਾਰੇ ਬੂਟਿਆਂ ਨੂੰ ਬੂਟੀਆਂ ਨੂੰ ਜਿਹੜੇ ਕਿਨਾਰੇ ਤੇ ਹੁੰਦੇ ਔਗਣਾਂ ਦੇ ਉਹਨਾਂ ਨੂੰ ਰੋੜ ਕੇ ਲੈ ਜਾਂਦੀ ਕਥਾ ਸੁਣਦਿਆਂ ਕਿੰਨੇ ਔਗਣ ਛੁੱਟ ਜਾਂਦੇ ਸਹਿਜੇ 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 ਕਿੰਨੀਆਂ ਮਾੜੀਆਂ ਭੈੜੀਆਂ ਵਾਦੀਆਂ ਬਹੁਤ ਗੁਰਮੁਖ ਮਿਲਦੇ ਕਹਿੰਦੇ ਸਾਡੀ ਆਹ ਆਦਤ ਸੀ, ਅਸੀਂ ਏਦਾਂ ਦੇ ਜੀਵਨ ਵਾਲੇ ਸਾਂ। ਗੁਰੂ ਸਾਹਿਬ ਦੀ ਕਥਾ ਸੁਣ ਕੇ ਸਾਡਾ ਜੀਵਨ ਬਦਲ ਗਿਆ ਹੈ। ਫਿਰ ਮਹਾਰਾਜ ਜੀ ਦੀ ਕਥਾ ਬਦਲਦੀ ਆ ਨਾ ਜੀਵਨ, ਔਗੁਣਾਂ ਨੂੰ ਕੱਟਦੀ ਹੈ।
ਜੜ ਸਮੇਤ ਭਗਨ ਸਤਕਾਲ,
ਕਹਿੰਦੇ ਜੜੋਂ ਹੀ ਪੁੱਟ ਦਿੰਦੀ ਆ ਵੀ ਉੱਗਣ ਹੀ ਨਾ ਮੁੜ ਕੇ ਦੁਬਾਰਾ ਉੱਗਣ। ਇਹ ਗੁਰੂ ਸਾਹਿਬ ਦੀ ਕਥਾ ਦੇ ਨਿਰਮਲ ਜਲ ਦਾ ਪ੍ਰਵਾਹ ਹੈ।
ਸਤਗੁਣ ਕਮਲ ਬ੍ਰਿੰਦ ਵਿਕਸਾਵਤ,
ਇਸ ਨਦੀ ਚ ਸ੍ਰੇਸ਼ਟ ਗੁਣਾਂ ਦੇ ਕਮਲ ਦੇ ਫੁੱਲ ਖਿੜੇ ਹੋਏ ਨੇ।
ਮਨ ਸੰਤਨ ਕੇ ਮਦਪਨ ਭਾਵਤ,
ਸੰਤਾਂ ਰੂਪੀ ਭੌਰਿਆਂ ਦੇ ਮਨਾਂ ਨੂੰ ਉਹ ਕਮਲ ਦੇ ਫੁੱਲ ਸਤਗੁਣਾਂ ਦੇ ਪਾਉਂਦੇ ਹਨ।
ਸਿੰਘ ਸਕਲ ਜਲ ਜੰਤ ਆਨੰਦਤ,
ਔਰ ਜਿੰਨੇ ਸਿੰਘ ਨੇ ਉਸ ਨਦੀ ਦੇ ਵਿਚ ਜਲ ਜੰਤੂ ਬਣ ਕੇ ਰਹਿੰਦੇ, ਯਾਨੀ ਕਿ ਉਸ ਕਥਾ ਦੇ ਵਿਚ ਹੀ ਰਹਿੰਦੇ, ਆਪਣਾ ਧਿਆਨ ਜੋੜ ਕੇ ਭਾਈ ਰਾਮ ਕੁਵੇਰ ਜੀ ਦੇ ਕੋਲ।
ਕਰਤ ਕੇਲ ਗੁਰ ਰਹਿਤ ਆਨੰਦਤ,
ਔਰ ਗੁਰੂ ਸਾਹਿਬ ਜੀ ਦੇ ਆਨੰਦ ਨੂੰ ਆਪਣੇ ਹਿਰਦੇ ਚ ਮਾਣਦੇ ਕਥਾ ਰੂਪੀ ਨਦੀ ਚ ਕੇਲ ਕਰਦੇ ਰਹਿੰਦੇ ਨੇ ਸਿੰਘ।
ਦਸ ਗੁਰ ਦਸੋ ਘਾਟ ਜਿਸ ਕੋਰੇ,
ਦਸ ਗੁਰੂ ਸਾਹਿਬਾਨ ਜਿਹੜੇ ਨੂੰ ਦਸ ਘਾਟ ਨੇ ਇਸ ਨਦੀ ਦੇ, ਜਿਵੇਂ ਨਦੀਆਂ ਤੇ ਘਾਟ ਹੁੰਦੇ ਨਾ, ਉਹਨਾਂ ਘਾਟਾਂ ਤੇ ਲੋਕ ਇਸ਼ਨਾਨ ਕਰਦੇ। ਕਹਿੰਦੇ ਦਸ ਗੁਰੂ ਸਾਹਿਬਾਨ ਇਸ ਨਦੀ ਦੀ ਕਥਾ ਰੂਪੀ ਨਦੀ ਦੇ ਦਸ ਘਾਟ ਨੇ।
ਦੁਖੀ ਤ੍ਰਿਖਾ ਤੁਰ ਜਨ ਹੋਏ ਨੇੜੇ,
ਜਿਹੜਾ ਕੋਈ ਪਿਆਸਾ ਬੰਦਾ ਦੁਖੀ ਉਸ ਘਾਟ ਦੇ ਨੇੜੇ ਆਉਂਦਾ।
ਗੁਰ ਜਸ ਜਲ ਤੇ ਸਭ ਸੁਖ ਪਾਵੇ,
ਸਤਿਗੁਰਾਂ ਦੇ ਜਸ ਰੂਪੀ ਜਲ ਨਾਲ ਉਹਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ, ਉਹਦੀ ਤ੍ਰਿਸ਼ਨਾ ਦੀ ਪਿਆਸ ਬੁੱਝ ਜਾਂਦੀ ਹੈ।
ਵਿਸ਼ਿਆਂ ਤ੍ਰਿਖਾ ਤੁਰਤ ਬਿਨ ਸਾਵੇ,
ਵਿਸ਼ੇ ਵਿਕਾਰਾਂ ਦੀ ਤ੍ਰਿਖਾ ਉਹਦੀ ਤੁਰਤ ਹੀ ਮਿਟ ਜਾਂਦੀ ਹੈ।
ਅੰਤਕ ਕਾਮ ਪੀਰ ਨਹਿ ਦੇਈ,
ਅੰਤ ਵੇਲੇ ਦੀ ਜਿਹੜੀ ਪੀੜਾ ਉਹਨਾਂ ਨੂੰ ਨਹੀਂ ਵਿਆਪਦੀ।
ਨਿਤ ਪ੍ਰਤ ਨਿਕਟ ਹੋਏ ਜੋ ਸਹੀ,
ਜਿਹੜੇ ਨਿਤਾ ਪ੍ਰਤੀ ਨਿਕਟ ਹੋ ਕੇ ਗੁਰੂ ਕਥਾ ਦੀ ਨਦੀ ਨੂੰ ਸੇਵਦੇ ਹਨ।
ਰਾਮ ਕੁਇਰ ਪਰਬੀਨ ਜਮਾਲੀ,
ਕਹਿੰਦੇ ਇਉਂ ਕਹਿ ਲੋ ਕਿ ਭਾਈ ਰਾਮ ਕੁਇਰ ਸਾਹਿਬ ਜੀ ਬੜੇ ਸ੍ਰੇਸ਼ਟ ਮਾਲੀ ਹਨ।
ਕੀਰਤ ਗੁਰਨ ਸਕੇਲ ਵਿਸਾਲੀ,
ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸਾਰੀ ਕਥਾ ਨੂੰ ਇਕੱਠਿਆ ਕੀਤਾ।
ਗ੍ਰੰਥ ਬਨਾਵਨ ਬਾਗ ਲਗਾਇਓ,
ਹੋਰ ਇਸ ਸੋ ਸਾਖੀ ਦਾ ਗ੍ਰੰਥ ਬਣਾਉਣ ਦਾ ਬਾਗ ਲਾਇਆ ਮਾਲੀ ਬਣ ਕੇ। ਕਹਿੰਦੇ ਗ੍ਰੰਥ ਬਣਾਉਣ ਦਾ ਬਾਗ ਲਾਇਆ ਭਾਈ ਰਾਮ ਕੁਇਰ ਜੀ ਨੇ।
ਤਰਵਰ ਜੇਤਕ ਧਿਆਏ ਸੁਹਾਇਓ,
ਇਹਦੇ ਚ ਜਿੰਨੇ ਧਿਆ ਨੇ ਅਧਿਆਏ ਨੇ ਪ੍ਰਸੰਗ ਨੇ, ਉਹ ਇਉਂ ਸਮਝ ਲੋ ਵੀ ਉਸ ਬਾਗ ਦੇ ਬੂਟੇ ਲੱਗੇ ਹੋਏ ਨੇ, ਸਾਰੇ ਦਰਖਤ ਲੱਗੇ ਹੋਏ ਨੇ।
ਛੰਦ ਅਨੇਕ ਪ੍ਰਕਾਰ ਨਿਸ਼ਾਖਾ,
ਜਿਹੜੇ ਛੰਦ ਆਏ ਨੇ ਵਿੱਚ ਕਬਿੱਤ ਸਵਈਏ ਦੋਹਰੇ ਤੋਟਕ ਰਸਾਵਲ, ਕਹਿੰਦੇ ਸਾਰੇ ਛੰਦ ਇਉਂ ਸਮਝ ਲੋ ਵੀ ਉਹਨਾਂ ਦਰਖਤਾਂ ਨੂੰ ਟਹਿਣੀਆਂ ਲੱਗੀਆਂ ਹੋਈਆਂ ਨੇ।
ਤੁਕ ਬਹੁ ਪੱਤਰ ਸਗਨ ਸ਼ੁਭ ਭਾਖਾ,
ਔਰ ਜਿਹੜੀ ਇਹਦੇ ਚ ਸ਼ੁਭ ਭਾਖਾ ਬਾਣੀ ਹੈ, ਜਿਹੜੀ ਛੰਦਾਂ ਵਿੱਚ ਜਿਹੜੀ ਬੋਲੀ ਵਰਤੀ ਹੈ, ਇਹ ਇਉਂ ਸਮਝ ਲੋ ਵੀ ਪੱਤੇ ਹਨ ਔਰ ਉਹਨਾਂ ਦਰਖਤਾਂ ਦੇ ਜਿਹੜੀ ਛਿੱਲ ਹੈ।
ਗੁਣ ਗਨ ਤਿੰਨ ਮਹਿ ਸੁਮਨ ਸਫੂਲੇ,
ਇਹਦੇ ਜਿਹੜੇ ਗੁਣ ਕਹੇ ਨੇ ਮਨ ਉਹਨਾਂ ਦਰਖਤਾਂ ਦੇ ਉੱਤੇ ਫੁੱਲ ਖਿੜੇ ਹੋਏ ਨੇ।
ਅਰਬ ਸਫਲ ਜੁਤ ਪਾਖਨ ਝੂਲੇ,
ਤੇ ਜਿਹੜੇ ਅਰਥਾਂ ਨੂੰ ਸਮਝਣਾ, ਇਸ ਕਥਾ ਦੇ ਅਰਥਾਂ ਨੂੰ ਸਮਝਣਾ, ਉਹ ਇਉਂ ਸਮਝ ਲੋ ਵੀ ਫਲ ਦੇ ਉਹ ਫਲ ਲੱਗੇ ਹੋਏ ਨੇ।
ਸਾਂਤ ਰਸਾਦਿਕ ਰਸ ਜਿਨ ਮਾਹੀ,
ਹੁਣ ਫਲਾਂ ਦੇ ਵਿੱਚ ਰਸ ਹੁੰਦਾ, ਕਹਿੰਦੇ ਇਹਨਾਂ ਫਲਾਂ ਦੇ ਵਿੱਚ ਸ਼ਾਂਤੀ ਆਦਿਕ ਜਿਹੜੇ ਸ਼ੁਭ ਗੁਣਾਂ ਦਾ ਰਸ ਹੈ।
ਕਸ਼ਟ ਕਾਮ ਹਤ ਛਾਇਆ ਤਾਹੀ,
ਜਿਹੜੇ ਕਸ਼ਟ ਨੇ ਜਨਮ ਮਰਨ ਦੇ, ਉਸ ਗਰਮੀ ਨੂੰ ਦੂਰ ਕਰਨ ਵਾਸਤੇ ਇਹ ਜਿਹੜੀ ਦਰਖਤਾਂ ਰੂਪੀ ਛਾਂ ਆ ਕਥਾ ਦੀ, ਕਹਿੰਦੇ ਛਾਂ ਬਣ ਕੇ ਉਸ ਕਾਮ ਨੂੰ ਦੂਰ ਕਰਦੀ ਹੈ।
ਪ੍ਰੇਮ ਬਾਰ ਤੇ ਸਿੰਚਨ ਕਰਤਾ,
ਕਹਿੰਦੇ ਨਾ ਦਰਖਤਾਂ ਨੂੰ ਪ੍ਰੇਮ ਦੇ ਜਲ ਨਾਲ ਸਿੰਚਿਆ ਜਾਂਦਾ ਇਸ ਬਾਗ ਨੂੰ।
ਟਿਗਨ ਹੈ ਹੋਏ ਮੋਹ ਪਸ਼ ਹਰਤਾ,
ਤੇ ਕਹਿੰਦੇ ਜਿਹੜੇ ਮੋਹ ਰੂਪੀ ਪਸ਼ੂ ਨੇ ਉਹਨਾਂ ਨੂੰ ਨੇੜੇ ਨਹੀਂ ਆਉਣ ਦੇਣਾ, ਉਹਨਾਂ ਨੂੰ ਵੀ ਰੋਕ ਕੇ ਰੱਖਣਾ।
ਆਸੇ ਉਪਵਨ ਮਹਿ ਜੋ ਨਰ ਵਾਸੇ,
ਇਹੋ ਜਿਹੇ ਬਗੀਚੇ ਜਾਂ ਕਥਾ ਦਾ ਬਗੀਚਾ ਵਰਣਨ ਕੀਤਾ, ਮੈਂ ਦੁਹਰਾ ਦਿਆਂ। ਕਹਿੰਦੇ ਭਾਈ ਰਾਮ ਕੁਇਰ ਸਾਹਿਬ ਨੇ ਮਾਲੀ ਜਿਹੜਾ ਉਹਨਾਂ ਨੇ ਕਥਾ ਦਾ ਇਹ ਗ੍ਰੰਥ ਬਣਾਇਆ, ਇਹ ਹੈ ਬਾਗ, ਇਹਦੇ ਚ ਜਿਹੜੇ ਅਧਿਆਏ ਨੇ ਇਹ ਨੇ ਦਰਖਤ, ਔਰ ਇਹਨਾਂ ਦਰਖਤਾਂ ਦੇ ਉੱਤੇ ਲੱਗੀਆਂ ਹੋਈਆਂ ਜਿਹੜੀਆਂ ਟਹਿਣੀਆਂ ਨੇ ਉਹ ਨੇ ਇਹਦੇ ਚ ਜਿਹੜੇ ਛੰਦ ਲਿਖੇ ਹੋਏ, ਤੇ ਫਿਰ ਜਿਹੜੀ ਇਹਦੇ ਚ ਭਾਸ਼ਾ ਵਰਤੀ ਹੈ ਬੋਲੀ ਵਰਤੀ ਹੈ ਉਹ ਨੇ ਪੱਤੇ ਤੇ ਛਿੱਲਾਂ ਦਰਖਤਾਂ ਦੀਆਂ, ਔਰ ਇਹਦੇ ਅਰਥਾਂ ਨੂੰ ਸਮਝਣਾ ਉਹ ਹੈ ਫਲ, ਤੇ ਉਸ ਫਲ ਦੇ ਵਿੱਚ ਜਿਹੜਾ ਰਸ ਹੈ ਉਹ ਹੈ ਜਿਹੜੀ ਸ਼ਾਂਤੀ ਮਿਲਦੀ ਹੈ ਮਨ ਨੂੰ, ਸ਼ੁਭ ਗੁਣ ਪ੍ਰਾਪਤ ਹੁੰਦੇ ਨੇ। ਕਹਿੰਦੇ ਇਹੋ ਜਿਹਾ ਸੋਹਣਾ ਬਗੀਚਾ, ਪ੍ਰੇਮ ਦਾ ਪਾਣੀ, ਬਗੀਚਾ ਸੁੱਕ ਜੇ ਪਾਣੀ ਨਾ ਲਾਈਏ। ਕਹਿੰਦੇ ਕਥਾ ਰੂਪੀ ਇਸ ਬਗੀਚੇ ਨੂੰ ਪ੍ਰੇਮ ਦੇ ਪਾਣੀ ਨਾਲ ਸਿੰਚਿਆ ਜਾਂਦਾ। ਕਹਿੰਦੇ ਜਿਹੜੇ ਇਹੋ ਜਿਹੇ ਬਗੀਚੇ ਚ ਵਸਦੇ ਹਨ ਸਿੱਖ, ਯਾਨੀ ਕਿ ਇਸ ਕਥਾ ਦੇ ਬਾਗ ਦੇ ਵਿੱਚ ਜਿਹੜੇ ਗੁਰਮੁਖ ਵਸਦੇ, ਅਸ ਉਪਬਨ ਮੈਂ ਜੋ ਨਰ ਵਾਸੇ,
ਇਹੋ ਜੇ ਬਾਗ ਵਿਚ ਜਿਹੜੇ ਗੁਰਮੁਖ ਵਸਦੇ ਨੇ
ਮੁਖ ਸੁਗੰਧ ਸਦਾ ਤਿੰਨ ਪਾਸੇ
ਉਹਨਾਂ ਨੂੰ ਮੁਕਤੀ ਰੂਪੀ ਸੁਗੰਧੀ ਸਦਾ ਹੀ ਮਿਲੀ ਰਹਿੰਦੀ ਆ ਉਹ ਸਦਾ ਹੀ ਮੁਕਤ ਅਵਸਥਾ ਦਾ ਆਨੰਦ ਮਾਣਦੇ ਨੇ
ਸਤ ਸ੍ਰੀ ਅਕਾਲ
ਖਾਲਸਾ ਜੀ ਇਹ ਅਲੰਕਾਰ ਇਹਨਾਂ ਨੂੰ ਕਹਿੰਦੇ ਆ ਮਾਂ ਕਵੀ ਜੀ ਦੇ ਅਲੰਕਾਰ ਬੰਨਿਆ ਬਾਗ ਦਾ ਕਥਾ ਦਾ ਪਹਿਲਾਂ ਦਰਖਤ ਦਾ ਪਹਿਲਾਂ ਨਦੀ ਦਾ ਬੰਨਿਆ ਤੋ ਉਸ ਤੋਂ ਪਹਿਲਾਂ ਚੰਦਰਮਾ ਦਾ ਬੰਨਿਆ ਤੋ ਇਹ ਕਥਾ ਦੇ ਅਲੰਕਾਰ ਨੇ ਜੋ ਮਾਂ ਕਵੀ ਜੀ ਦੀ ਕਾਵਿ ਸ਼ੈਲੀ ਦੀ ਸਿਰਮੋਰ ਰਚਨਾ ਹੈ ਅਲੰਕਾਰਾਂ ਬਿਨਾਂ ਕਵਿਤਾਵਾਂ ਜਿਹੜੀਆਂ ਨੇ ਉਹ ਸੱਖੜੀਆਂ ਜਿਹੀਆਂ ਪ੍ਰਤੀਤ ਹੁੰਦੀਆਂ ਕਵੀ ਦੀ ਸਭ ਤੋਂ ਸ੍ਰੇਸ਼ਟ ਕਵਿਤਾ ਦਾ ਉਦੋਂ ਪਤਾ ਲੱਗਦਾ ਜਦੋਂ ਅਲੰਕਾਰਾਂ ਦੀ ਵਰਤੋਂ ਕਰਦਾ ਤੋ ਮਾਂ ਕਵੀ ਜੀ ਨੇ ਅਲੰਕਾਰਾਂ ਨਾਲ ਇਸ ਕਵਿਤਾ ਨੂੰ ਸ਼ਿੰਗਾਰਿਆ ਹੈ ਤਾਂ ਜੋ ਸਾਡੇ ਵਰਗੇ ਜਗਿਆਸੂ ਇਸ ਕਥਾ ਵਿੱਚੋਂ ਇਸ ਕਾਵਿ ਦੇ ਵਿੱਚੋਂ ਰਸ ਲੈ ਸਕਣ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ